ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮੇ ਅਸਾੜੀ ਜੀਓ ਤੇਰੇ ਕਵਨ ਕਵਨ ਗੁਣ ਕਹੇ ਕਹੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲਈ ਜੈ ਬਿਲਾਵਲ ਮਹਿਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਂ ਪਕਰ ਸਤਿਗੁਰ ਨਿਸਤਾਰਾ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਂ ਪਕਰ ਸਤਿਗੁਰ ਨਿਸਤਾਰਾ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰਲ ਕੇ ਜਪੀਏ ਵਾਹਿਗੁਰੂ 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 ਅੱਜ ਦਾ ਜੋ ਹੁਕਮ ਮੁੱਖ ਵਾਕ ਬਖਸ਼ਿਸ਼ ਹੋਇਆ ਹੈ ਬਿਲਾਵਲ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 803 ਤੇ ਸਵਾਇਮਾਨ ਹੈ। ਸ਼ਬਦ ਦਾ ਮੁੱਖ ਭਾਵ ਹੈ ਸਿਮਰ ਮਨਾ ਰਾਮ ਨਾਮ ਚਿਤਾਰੇ। ਚਿੱਤ ਜੋੜ ਕੇ ਪਰਮਾਤਮਾ ਦਾ ਨਾਮ ਹੈ ਮੇਰੇ ਮਨ ਸਿਮਰ। ਚਿਤਾਰਨਾ ਚੇਤੇ ਨਾਲ ਸੰਬੰਧ ਰੱਖਦਾ ਹੈ, ਚਿੱਤ ਕਰਕੇ ਚੇਤੇ ਕਰਨਾ ਹੈ, ਪਰ ਇਹ ਕਰੇਗਾ ਉਹ ਹੋਈ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਜਿਸਦੇ ਹਿਰਦੇ ਵਿੱਚ ਉਸ ਪਿਆਰੇ ਗੁਰੂ ਦੇ ਚਰਨ ਵਸੇ ਹੋਏ ਨੇ, ਚਰਨਾਂ ਤੋਂ ਭਾਵ ਵੀ ਸ਼ਬਦ ਹੈ। ਸ਼ਬਦ ਦਾ ਸਹਾਰਾ ਸ਼ਬਦ ਦਾ ਆਸਰਾ ਹੈ। ਹਿਰਦੇ ਵਿੱਚ ਚਰਨ ਵਸਨੇ ਕੀ ਨੇ? ਬਾਣੀ ਦੀ ਵਿਆਖਿਆ ਦੀ ਪਰੰਪਰਾ ਸਤਿਗੁਰਾਂ ਨੇ ਆਪ ਹੀ ਆਰੰਭ ਕਰ ਦਿੱਤੀ ਸੀ। ਗੁਰਬਾਣੀ ਦੇ ਸਟੀਕ ਤੇ ਬੜੀ ਦੇਰ ਬਾਅਦ ਲਿਖੇ ਗਏ, ਬਾਣੀ ਵਿੱਚ ਹੀ ਬਾਣੀ ਦੀ ਵਿਆਖਿਆ ਹੈ। ਹੁਣ ਲੱਭਣਾ ਪਵੇ ਗੁਰੂ ਦੇ ਚਰਨ ਕੀ ਨੇ, ਤੇ ਨਾਲ ਹੀ ਵਿਆਖਿਆ ਕਰ ਦਿੱਤੀ, ਹਿਰਦੇ ਚਰਨ ਸ਼ਬਦ ਸਤਿਗੁਰ ਕਹੋ ਨਾਨਕ ਬਾਂਧਿਉ ਪਾਲ। ਗੱਲ ਪੱਲੇ ਬਣ ਲਈ ਹੈ ਕਿ ਹਿਰਦੇ ਵਿੱਚ ਚਰਨ ਕੀ ਨੇ, ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਾਉਣਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤੀ ਦਾ ਮਨ ਚ ਧਿਆਨ ਧਰ, ਪਰ ਕੋ ਭੁਲੇਖਾ ਨਾ ਖਾ ਜਾਏ। ਹਾਲੀ ਵਿਆਖਿਆ ਕਰ ਦਿੱਤੀ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਮੂੰਹ ਤੋਂ ਵਾਰ ਵਾਰ ਆਖਣਾ ਇਹ ਵੀ ਸੌਖਾ ਨਹੀਂ, ਪਰ ਅੰਦਰੋਂ ਚਿੱਤ ਇਕਾਗਰ ਹੋਵੇ ਤੇ ਕੋਈ ਮੂੰਹ ਤੋਂ ਆਖੇ, ਜਿੱਥੇ ਚਿੱਤ ਜੁੜਿਆ ਉੱਥੇ ਜ਼ੁਬਾਨ ਹੋਵੇ, ਇਹ ਮੁਸ਼ਕਲ ਹੈ। ਦਿਲ ਤੇ ਜ਼ੁਬਾਨ ਇੱਕ ਹੋ ਜਾਣ। ਗੁਰੂ ਸਾਹਿਬ ਜੀ ਨੇ ਉਸ ਨੂੰ ਮਰਦ ਕਿਹਾ, ਸੂਰਮਾ ਕਿਹਾ, ਯੋਧਾ ਕਿਹਾ, ਜਿਹੜਾ ਬਚਨ ਦਾ ਬਲੀ ਹੋਵੇ। ਜੋ ਬਚਨ ਕਹਿੰਦਾ ਉਸਦਾ ਦਿਲ ਵੀ ਨਾਲ ਜੁੜਿਆ ਹੋਵੇ। ਹਮੂ ਮਰਦ ਬਾਇਦ ਸ਼ਬਦ ਸੁਖਣ ਵਰ, ਉਹ ਸੁਖਣ ਵਰ ਹੈ, ਬਚਨ ਦਾ ਬਲੀ ਹੈ। ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ, ਮੇਰੇ ਮਨ ਸਿਮਰ। ਜੀਵਨ ਦਾ ਮੰਤਵ ਹੀ ਹੈ ਸਿਮਰਨ, ਸਿਮਰਨ ਸਾਧਨਾ ਵੀ ਹੈ, ਸਿਮਰਨ ਮੰਜ਼ਲ ਵੀ ਹੈ। ਸਿਮਰਨ ਕਿਸ ਦਾ ਕਰਨਾ, ਜਿਸ ਨੇ ਸੰਸਾਰ ਤੇ ਭੇਜਿਆ, ਤੇ ਸਿਮਰਨ ਇਹ ਵੀ ਕਰਨਾ ਕਿ ਨਾਲ ਹੀ ਬੈਠਾ ਹੋਇਆ ਮੇਰਾ ਅਨੁਭਵ ਕਿਉਂ ਨਹੀਂ ਹੁੰਦਾ, ਮੈਨੂੰ ਭੇਜ ਕੇ ਮੇਰੇ ਤੋਂ ਵਿਛੜ ਨਹੀਂ ਗਿਆ, ਮੇਰੇ ਨਾਲ ਹੈ, ਅੰਗ ਸੰਗ ਹੈ। ਪਰਮਾਤਮਾ ਗਵਾ ਤੇ ਅਸੀਂ ਨਹੀਂ ਸਕਦੇ, ਕੋਈ ਚੀਜ਼ ਨਹੀਂ ਪਰਮਾਤਮਾ, ਵਸਤੂ ਨਹੀਂ ਕਿ ਗਵਾ ਜਾਏ। ਹਾਂ ਇੱਕ ਹੋ ਸਕਦਾ, ਬਹੁਤ ਵਸਤੂਆਂ ਐਸੀਆਂ ਨੇ ਜਿਹੜੀਆਂ ਕੋਲ ਹੁੰਦਿਆਂ ਹੀ ਬੰਦਾ ਭੁੱਲ ਜਾਂਦਾ। ਜਿੰਨੇ ਸੱਜਣ ਚਸ਼ਮਾ ਲਗਾਉਂਦੇ ਨੇ, ਜ਼ਰੂਰ ਕਦੀ ਨਾ ਕਦੀ ਐਸਾ ਖਿਣ ਆਇਆ ਹੋਵੇਗਾ, ਅੱਖਾਂ ਤੇ ਐਨਕ ਲੱਗੀ ਹੁੰਦੀ ਤੇ ਬੰਦਾ ਲੱਭਦਾ ਫਿਰਦਾ ਕਿ ਐਨਕ ਕਿੱਥੇ ਰਹਿ ਗਈ। ਚੀਜ਼ ਬਿਲਕੁਲ ਕੋਲ ਹੁੰਦੀ ਹੈ ਲੇਕਿਨ ਭੁੱਲ ਜਾਂਦੀ ਹੈ ਕਿ ਕਿੱਥੇ ਹੈ। ਕੜੀ ਬਾਤ ਧਿਆਨ ਆ ਜਾਂਦਾ, ਉਹ ਐ ਕੋਲ ਪਈ ਸੀ ਤੇ ਮੈਂ ਆਸੇ ਪਾਸੇ ਲੱਭਦਾ ਫਿਰਿਆ। ਵਸਤੂਆਂ ਫਿਰ ਵੀ ਦੂਰ ਨੇ, ਪਰਮਾਤਮਾ ਸਭ ਤੋਂ ਨੇੜੇ ਹੈ, ਪਰ ਭੁੱਲ ਸਕਦਾ, ਭੁੱਲਦਾ ਵਾਰ ਵਾਰ ਭੁੱਲਦਾ, ਫਿਰ ਯਾਦ ਕਰਨੀ ਆ। ਜਿਹੜਾ ਵਾਰ ਵਾਰ ਹਰ ਮਹਾਂਪੁਰਖ ਨੇ ਹਰ ਸਮੇਂ ਕਿਹਾ, ਰੱਬ ਨੂੰ ਯਾਦ ਕਰੋ, ਰੱਬ ਦਾ ਸਿਮਰਨ ਕਰੋ। ਇੱਕ ਗੱਲ ਤੇ ਪੱਕੀ ਹੈ ਕਿ ਸਭ ਤੋਂ ਜ਼ਿਆਦਾ ਰੱਬ ਹੀ ਭੁੱਲਦਾ। ਯਾਦ ਉਸੇ ਨੂੰ ਕਰਦੇ ਹਾਂ ਜੋ ਭੁੱਲਦਾ। ਕਈ ਵਾਰ ਕੋਈ ਚੱਲਿਆ ਬਾਜ਼ਾਰ, ਪਰਿਵਾਰ ਵਾਲੇ ਕਹਿੰਦੇ ਨੇ ਤੇਰਾ ਚੇਤਾ ਬੜਾ ਕਮਜ਼ੋਰ ਹੈ, ਤੂੰ ਵਾਰ ਵਾਰ ਭੁੱਲ ਜਾਂਦਾ, ਫਿਰ ਯਾਦ ਕਰ ਲਈ, ਭੁੱਲਣਾ ਜਾਈ। ਵਸਤੂਆਂ ਪਦਾਰਥ ਹੀ ਨਹੀਂ ਭੁੱਲਦੇ, ਪਰਮਾਤਮਾ ਵੀ ਭੁੱਲਦਾ। ਉਹਨੂੰ ਸਿਮਰ ਤੇ ਯਾਦ ਉਹ ਰਹਿੰਦਾ ਜੋ ਦਿਲੋਂ ਯਾਦ ਕਰੀਏ, ਤੇ ਦਿਲੋਂ ਯਾਦ ਉਸ ਨੂੰ ਕਰੀਦਾ ਜਿਸ ਨਾਲ ਪ੍ਰੇਮ ਹੋਵੇ। ਸੱਚ ਹੈ ਪ੍ਰੇਮ ਐਸੀ ਦਾਤ ਹੈ, ਪ੍ਰੇਮ ਹੋਵੇ ਯਾਦ ਕਰਨੀ ਨਹੀਂ ਪੈਂਦੀ, ਯਾਦ ਆਉਂਦੀ ਹੈ। ਜਿਸ ਨਾਲ ਪ੍ਰੇਮ ਨਹੀਂ, ਜਿਸ ਨੂੰ ਵੇਖਿਆ ਵੀ ਨਹੀਂ। ਮੈਂ ਇੱਕ ਉਦਾਹਰਣ ਤੁਹਾਡੇ ਸਾਹਮਣੇ ਰੱਖਾ। ਬੱਚਾ ਕਿਸੇ ਦਾ ਗੁਆਚ ਗਿਆ ਤੇ ਉਹ ਕਹਿੰਦਾ ਇਸ ਰੰਗ ਦੇ ਕੱਪੜੇ ਪਾਏ ਨੇ, ਇੰਨਾ ਕੁ ਕੱਦ ਹੈ, ਇਹ ਹੁਲੀ ਹੈ, ਕਿਸੇ ਵੇਖਿਆ ਜੇ। ਹੁਣ ਆਖਰ ਉਹਦੀ ਕੋਈ ਹਸਤੀ ਹੈ, ਬੱਚੇ ਦੀ ਸਰੀਰ ਹੈ, ਸਰੀਰ ਤੇ ਵਸਤਰ ਪਾਵਾਂਗੇ। ਵੇਖਿਆ ਜੇ ਦੱਸੋ ਹੁਣ ਰੱਬ ਦੇ ਪਿਆਰੇ ਵੀ ਕਹਿੰਦੇ ਨੇ ਕਿਤੇ ਰੱਬ ਵੇਖਿਆ ਤੇ ਦੱਸੋ ਤੇ ਹੁਲੀਆ ਕੀ ਦੱਸੀਏ ਉਹਨੇ ਕਿਹੜੇ ਰੰਗ ਦੇ ਕੱਪੜੇ ਪਾਏ ਨੇ ਉਸ ਦਾ ਕੱਦ ਕਿੰਨਾ ਕੁ ਹੈ ਉਹ ਕਿਸ ਉਮਰ ਦਾ ਹੁਣ ਰੱਬ ਨੂੰ ਕੀ ਆਖੀਏ ਬੱਚਾ ਹੈ ਕਿ ਜਵਾਨ ਹੈ ਕਿ ਬੁੱਢਾ ਹੈ ਕੌਣ ਗਵਾਚਾ ਨਿਸ਼ਾਨੀ ਕੋਈ ਦਿਸਦੀ ਨਹੀਂ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿੰਜ ਰੂਪ ਰੰਗ ਅਰ ਰੇਖ ਪੇਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੇ ਜੈ ਹੁਣ ਆਖਿਰ ਜਿਨ੍ਹਾਂ ਨੂੰ ਭੁੱਲ ਕੇ ਲੱਭ ਲੈਂਦੇ ਹਾਂ ਕੁਛ ਸਥੂਲ ਨੇ ਨਿਸ਼ਾਨੀਆਂ ਸਾਡੇ ਕੋਲ ਨੇ ਪਕੜ ਵਿੱਚ ਆਉਂਦੇ ਨੇ ਹੁਣ ਜੇ ਰੱਬ ਦਾ ਅਨੁਭਵ ਨਾ ਹੋਇਆ ਉਸ ਹਸਤੀ ਦਾ ਅਹਿਸਾਸ ਨਾ ਹੋਇਆ ਜਿੰਨੀ ਮਰਜ਼ੀ ਕੋਈ ਕਲਪਨਾ ਕਰੀ ਜਾਏ ਕਿ ਹੈ 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 ਉਹ ਫਿਰ ਭੁੱਲੇਗਾ ਪਰ ਜਿਸ ਦਿਨ ਅਨੁਭਵ ਹੋ ਗਿਆ ਫਿਰ ਨਹੀਂ ਭੁੱਲਦਾ ਬੰਦੇ ਦਾ ਮਨ ਨਹੀਂ ਮੰਨਦਾ ਖਿਮਾ ਕਰਨਾ ਹਰ ਚੀਜ਼ ਵਾਸਤੇ ਤੇ ਮਨ ਮੰਨ ਨਿਕੰਮੀਆਂ ਚੀਜ਼ਾਂ ਵਾਸਤੇ ਮਨ ਮੰਨਦਾ ਕਿ ਹੈ ਟੁੱਟੀਆਂ ਭੱਜੀਆਂ ਚੀਜ਼ਾਂ ਕਹਿੰਦੇ ਹੈ ਟੁੱਟੀ ਹੈ ਪਰ ਹੈ ਤੇ ਸਹੀ ਰੱਬ ਦਾ ਨਾਮ ਵੀ ਲੈਂਦਾ ਹੈ ਅੰਦਰ ਸ਼ੱਕ ਵੀ ਟਿਕਿਆ ਰਹਿੰਦਾ ਉਸਦਾ ਕਾਰਨ ਹੈ ਕਿ ਵੇਖਿਆ ਨਹੀਂ ਜਦੋਂ ਤੱਕ ਅਨੁਭਵ ਨਹੀਂ ਹੋਇਆ ਸ਼ੱਕ ਅੰਦਰ ਰਹੇਗਾ ਲਾਜ਼ਮੀ ਰਹੇਗਾ ਕਿਉਂਕਿ ਵੇਖਿਆ ਨਹੀਂ ਸਤਿਗੁਰੂ ਹੁਣ ਇੱਕ ਸਵਾਲ ਉਠਾਇਆ ਕਹਿੰਦੇ ਨੇ ਕਿਸੇ ਵੇਖਿਆ ਵੀ ਹੈ ਕਿ ਸਾਰੇ ਕਲਪਨਾ ਹੀ ਕਰੀ ਜਾ ਰਹੇ ਨੇ ਕਿ ਹੈ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨ ਹਰ ਪ੍ਰਭ ਡਿਠੜਾ ਨੈਣੀ ਜੀਓ ਕਿਸੇ ਵੇਖਿਆ ਵੀ ਹੈ ਅੱਖਾਂ ਨਾਲ ਕਿ ਸੁਣ ਸੁਣ ਕੇ ਆਖੀ ਜਾਂਦੇ ਉਹ ਸ਼ਬਦ ਸਾਰੇ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖੇ ਕਹਿੰਦੇ ਨੇ ਰੱਬ ਕਿੱਡਾ ਵੱਡਾ ਸੁਣ ਸੁਣ ਕੇ ਕਹਿੰਦੇ ਆ ਪਤਾ ਤੇ ਉਸ ਦਿਨ ਲੱਗੇਗਾ ਜਦੋਂ ਕੋਈ ਵੇਖੇ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਹੁਣ ਕੋਈ ਗਵਾਹ ਵੀ ਚਾਹੀਦਾ ਹੈ ਜਿਹੜਾ ਆਖੇ ਤੂੰ ਨਹੀਂ ਵੇਖਿਆ ਪਰ ਮੈਂ ਵੇਖਿਆ ਤੈਨੂੰ ਨਹੀਂ ਦਿਸਿਆ ਪਰ ਮੈਂ ਵੇਖਿਆ ਹੁਣ ਗਵਾਹੀਆਂ ਸਾਡੇ ਕੋਲ ਹੈ ਇਸ ਤੋਂ ਵੱਡੀਆਂ ਗਵਾਹੀਆਂ ਤੁਹਾਨੂੰ ਲੱਭ ਨਹੀਂ ਸਕਦੀ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਵੇਖਿਆ ਹੈ ਮੈਂ ਵੇਖਿਓ ਰੇ ਉੱਚਾ ਮੋਹਣ ਸਭ ਤੇ ਉੱਚਾ ਉਹ ਸਭ ਤੋਂ ਉੱਚਾ ਮੈਂ ਦੀਦਾਰ ਕੀਤੇ ਭਗਤ ਨਾਮਦੇਵ ਕਹਿੰਦੇ ਨੇ ਮੈਂ ਤੇ ਇੰਨਾ ਵੇਖਿਆ ਕਿ ਉਸ ਤੋਂ ਬਿਨਾਂ ਹੋਰ ਦਿਸਦਾ ਹੀ ਕੁਛ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਸ ਤੋਂ ਬਿਨਾਂ ਤੇ ਹੈ ਹੀ ਕੋਈ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਦੋ ਦੋ ਅੱਖਾਂ ਨਾਲ ਮੈਂ ਤੇ ਵੇਖ ਲਿਆ ਦੋਏ ਦੋਏ ਲੋਚਨ ਭੇਖਾਂ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਪਰਮ ਗਿਆ ਭਾਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਚਿਤ ਲੱਗਾ ਸਿਮਰ ਮਨਾ ਰਾਮ ਨਾਮ ਚਿਤਾਰੇ ਚੇਤੇ ਉਸ ਨੂੰ ਕਰ ਚੇਤੇ ਤੇ ਬਹੁਤ ਕਰਦੇ ਨੇ ਇੱਕ ਚਿੱਤ ਨਹੀਂ ਹੁੰਦਾ ਚਿੱਤ ਜਿਹੜਾ ਇਹ ਦਾਲ ਬਣੇ ਹੈ ਦਾਲ ਹੀ ਹੁੰਦਾ ਤਾਂ ਵੀ ਠੀਕ ਦਲੀਆ ਬਣੇ ਚਿੱਤ ਦੇ ਇੰਨੇ ਟੁਕੜੇ ਨੇ ਇੱਕ ਪਾਸਿਓਂ ਧੀ ਖਿੱਚ ਰਹੀ ਇੱਕ ਪਾਸਿਓਂ ਪੁੱਤਰ ਖਿੱਚਦਾ ਪਿਆ ਸੀ ਇੱਕ ਪਾਸਿਓਂ ਮਿੱਤਰ ਖਿੱਚਦੇ ਨੇ ਕੋਈ ਦੁਸ਼ਮਣ ਖਿੱਚਦੇ ਨੇ ਪਏ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਬੰਦੇ ਦੀ ਤੇ ਉਹ ਹਾਲਤ ਹੈ ਜਿਵੇਂ ਫੜ ਕੇ ਚਾਰ ਸਪੇਰਿਓਂ ਖਿੱਚਣ ਕੱਪੜੇ ਨੂੰ ਤੇ ਉਹਦਾ ਹਾਲ ਕੀ ਹੋਵੇਗਾ ਲੀਰੋ ਲੀਰ ਹੋ ਜਾਏਗਾ ਇੰਨੀਆਂ ਖਿੱਚਾਂ ਦਲਿਆ ਦਾਣਾ ਵੀ ਨਹੀਂ ਉੱਗਦਾ ਜੇ ਇੱਕ ਹੋਏ ਤਾਂ ਉਗਵਾ ਰੁੱਤੀ ਹੂੰ ਰੁੱਤ ਹੋਏ ਇੱਕ ਚਿੱਤ ਕਿਵੇਂ ਹੋਵੇ ਇੱਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਂਸ ਕੇ ਬੀਚ ਨਾ ਆਏ ਇੱਕ ਬੇਨਤੀ ਹੋਰ ਕਰਾਂ ਜਿਸ ਦੇ ਰੱਬ ਦੋ ਨੇ ਉਹਦਾ ਚਿੱਤ ਇੱਕ ਕਦੀ ਨਹੀਂ ਹੋ ਸਕਦਾ ਜਿਸ ਦੇ ਦੇਵਤੇ ਜ਼ਿਆਦਾ ਨੇ ਉਹਦਾ ਇੱਕ ਚਿੱਤ ਕਦੀ ਨਹੀਂ ਹੋ ਸਕਦਾ ਲਾਲਾ ਦੌਲਤ ਰਾਏ ਆਰੀਆ ਸਮਾਜ ਦੇ ਮੋਢੀਆਂ ਵਿੱਚੋਂ ਸਨ ਪਰ ਮਨ ਚ ਇੱਕ ਦਿਨ ਧਿਆਨ ਆਇਆ ਕਿਤਾਬ ਲਿਖਾਂ ਤੇ ਲਿਖਾਂ ਉਸ ਦੀ ਜੋ ਪੂਰਨ ਪੁਰਖ ਹੋਵੇ ਉਹ ਕਹਿੰਦਾ ਦੁਨੀਆਂ ਭਰ ਦੇ ਅਵਤਾਰ ਫੇਰ ਪੈਗੰਬਰ ਮੈਂ ਵੇਖ ਲੈ, ਆਖਰ ਮੇਰਾ ਆ ਕੇ ਧਿਆਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਟਿਕਿਆ। ਇਹ ਮਹਾਂਪੁਰਖ ਐਸੇ ਨੇ ਜੋ ਪੂਰਨ ਨੇ। ਕਹਿੰਦਾ ਬਾਕੀ ਮੈਂ ਵੇਖਦਾ ਅਧੂਰਾਪਣ ਦਿਸਿਆ, ਮੈਨੂੰ ਇੰਜ ਜਾਪਿਆ ਕਿ ਅਕਾਲ ਪੁਰਖ ਨੇ ਸਾਰੀਆਂ ਨੇਕੀਆਂ, ਸਾਰੇ ਸ਼ੁਭ ਗੁਣ, ਸਾਰੀਆਂ ਖੂਬੀਆਂ ਇਕੱਠੀਆਂ ਕੀਤੀਆਂ ਤੇ ਬਣ ਗਏ ਗੁਰੂ ਗੋਬਿੰਦ ਸਿੰਘ। ਸਭ ਚੰਗਿਆਈਆਂ ਇਕੱਠੀਆਂ ਹੋ ਕੇ ਗੁਰੂ ਗੋਬਿੰਦ ਸਿੰਘ ਬਣ ਗਏ। ਉਹ ਹੁਣ ਕਹਿੰਦਾ ਕਿ ਇਹਨਾਂ ਦਾ ਧਿਆਨ ਇੱਕ ਵਿੱਚ ਕਿਵੇਂ ਹੈ ਤੇ ਦੇਸ਼ ਵਾਸੀਆਂ ਦਾ ਧਿਆਨ ਇੱਕ ਕਿਵੇਂ ਹੋਵੇ। ਬੜੀ ਗਜ਼ਬ ਦੀ ਗੱਲ ਕਹੀ ਉਹਨੇ। ਉਹ ਕਹਿੰਦਾ ਇੱਕ ਗਣੇਸ਼ ਦਾ ਪੁਜਾਰੀ, ਦੂਸਰਾ ਭੈਰੋਂ ਦਾ ਪੁਜਾਰੀ, ਤੀਸਰਾ ਦੇਵੀ ਦਾ ਪੁਜਾਰੀ, ਚੌਥਾ ਸੀਤਲਾ ਦਾ ਪੁਜਾਰੀ, ਪੰਜਵਾਂ ਦੁਰਗਾ ਦਾ ਪੁਜਾਰੀ, ਛੇਵਾਂ ਰਾਮ ਦਾ ਪੁਜਾਰੀ, ਕੋਈ ਕ੍ਰਿਸ਼ਨ ਦਾ ਪੁਜਾਰੀ, ਕੋਈ ਹਨੂਮਾਨ ਦਾ ਪੁਜਾਰੀ। ਉਹ ਜਿਉਂ ਗਿਣਦਾ ਉਹ ਕਹਿੰਦਾ ਇੱਥੇ ਮਾਲਾ ਵੱਖ ਵੱਖ, ਮਣਕੇ ਵੱਖ ਵੱਖ, ਮਾਲਾ ਫਿਰਨ ਦਾ ਢੰਗ ਵੱਖ ਵੱਖ, ਤਿਲਕ ਵੱਖ ਵੱਖ, ਲਾਉਣ ਦਾ ਢੰਗ ਵੱਖ ਵੱਖ, ਤਿਲਕਾਂ ਦੇ ਰੰਗ ਵੱਖ ਵੱਖ। ਉਹ ਕਹਿੰਦਾ ਇੰਨੀ ਅਨੇਕਤਾ ਵਿੱਚੋਂ ਮਨ ਇੱਕ ਕਿਵੇਂ ਹੋਵੇ। ਸਤਿਗੁਰਾਂ ਇਸੇ ਲਈ ਕਿਹਾ ਅੱਖਰ ਬਹੁਤ ਨੇ, ਸ਼ਬਦ ਵੀ 5867 ਨੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਆ। ਇਹਨਾਂ ਅੱਖਰਾਂ ਵਿੱਚ ਜ਼ਿਕਰ ਹੈ ਇੱਕ ਦਾ, ਇਹ ਸਾਰੀ ਵਿਆਖਿਆ ਇੱਕ ਓਅੰਕਾਰ ਦੀ। ਸ਼ਬਦ ਬਹੁਤ ਨੇ ਪਰ ਪਰਮਾਤਮਾ ਬਹੁਤੇ ਨਹੀਂ, ਉਹ ਇੱਕ ਆ। ਇੰਨਾ ਕੁਛ ਕਹਿ ਕੇ ਕਹਿ ਦਿੱਤਾ, ਮੈਂ ਕੇਵਲ ਇੱਕ ਹੀ ਗੱਲ ਕੀਤੀ ਜਿਹੜੀ ਲੇਖੇ ਪੈਣੀ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਵਿਦਿਆ ਬਹੁਤ ਹੈ ਪਰ ਮੰਤਵ ਇੱਕ ਹੈ। ਜਾਮੇ ਦਾਸ ਨੇ ਕੱਲ ਬੇਨਤੀ ਕੀਤੀ ਸੀ, ਜੋਤ ਇੱਕ ਹੈ, ਪਰਮਾਤਮਾ ਇੱਕ ਹੈ, ਖਲਾਰਾ ਬਹੁਤ ਹੈ, ਰੁੱਖ ਦੇ ਪੱਤੇ ਬਹੁਤ ਨੇ ਪਰ ਬੀਜ ਇੱਕ ਹੈ ਜਿਸ ਤੋਂ ਪੈਦਾ ਹੋਇਆ। ਇਸੇ ਤਰ੍ਹਾਂ ਸੰਸਾਰ ਵਿੱਚ ਅਨੇਕਤਾ ਹੈ ਪਰ ਜਿਸ ਤੋਂ ਪੈਦਾ ਹੋਇਆ ਇੱਕ ਹੈ। ਏਕਸ ਤੇ ਹੋਇਓ ਅਨੰਤਾ, ਨਾਨਕ ਏਕਸ ਮਾਹੀ ਸਮਾਏ ਜੀਓ। ਉਹ ਹੀ ਇੱਕ ਓਅੰਕਾਰ ਪਸਾਰਾ ਬਹੁਤ, ਸਭ ਨਾਨਕ ਬ੍ਰਹਮ ਪਸਾਰੋ, ਬ੍ਰਹਮ ਦਾ ਪਸਾਰਾ ਹੈ। ਪਰ ਬਾਜੀਗਰ ਇੱਕ ਦਿਨ ਬਾਜੀ ਸਮੇਟਦਾ, ਇਕੱਲਾ ਰਹਿ ਜਾਂਦਾ। ਬਾਜੀਗਰ ਜੈਸੇ ਬਾਜੀ ਪਾਏ, ਨਾਨਾ ਰੂਪ ਭੇਖ ਦਿਖਲਾਏ, ਥਾਂਗ ਸਾਂਗ ਉਤਾਰ ਥੰਮਿਓ ਪਸਾਰਾ। ਤਬ ਇੱਕ ਹੈ ਏਕੰਕਾਰ। ਬੰਦੇ ਦੀ ਹਾਲਤ ਹੋਈ ਪਈ ਸੀ ਜਿਵੇਂ ਬਕਾਲੇ ਵਿੱਚ ਜਾਣ ਵਾਲੇ ਦੀ ਸੀ, ਗੁਰੂ ਬਣ ਕੇ ਬੈਠ ਕੇ ਪਾਈ, ਹੁਣ ਇੱਕ ਇੱਧਰ ਖਿੱਚੀ। ਕੋਈ ਸਿਆਣਿਆਂ ਤੇ ਪ੍ਰਮਾਣ ਦਿੱਤਾ, ਜਿਵੇਂ ਕਹਿੰਦੇ ਨੇ ਮੰਡੀ ਲੱਗੀ ਹੋਵੇ ਨਾ ਤੇ ਦਲਾਲ ਜਿਵੇਂ ਕਰਦੇ ਨੇ, ਉਹ ਖਿੱਚਦੇ ਨੇ ਇੱਧਰ ਆ ਮੈਂ ਲੈ ਦਿਆਂ। ਉਹ ਕਹਿੰਦੇ ਸਨ ਆ ਤੈਨੂੰ ਮੈਂ ਗੁਰੂ ਦੱਸਾਂ, ਆ ਮੈਂ ਗੁਰੂ ਦੱਸਾਂ, ਆ ਮੈਂ ਗੁਰੂ ਦੱਸਾਂ। ਬਾਬਾ ਮੱਖਣ ਸ਼ਾਹ ਕਹਿਣ ਲੱਗੇ ਹੱਦ ਹੋ ਗਈ, ਗੁਰੂਆਂ ਦੀ ਮੰਡੀ ਲੱਗ ਗਈ। ਮੱਖਣਾ ਗੁਰੂ ਤੇ ਇੱਕ ਹੁੰਦਾ, ਇਹ ਬਾਕੀ ਸਭ ਵਪਾਰੀ ਹੋਣ। ਬਾਣੀ ਵਿੱਚ ਵੀ ਐਸਾ ਕਿਹਾ, ਕੋਟ ਮੱਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੇ। ਜਦੋਂ ਉਸਨੇ ਸੱਚ ਦੀ ਕਸਵੱਟੀ ਲਾਈ ਸਾਰੇ ਖੋਟੇ, ਇੱਕ ਸੱਚਾ ਨਿਕਲਿਆ। ਉਹ ਕਹਿੰਦੇ ਨੇ ਹੁੰਦਾ ਹੀ ਇੱਕ ਹੈ, ਸੱਚਾ ਹਮੇਸ਼ਾ ਇੱਕ ਹੁੰਦਾ। ਇੱਕ ਨਾਲ ਜਿਹੜਾ ਜੁੜ ਜਾਏਗਾ ਉਹਦਾ ਚਿੱਤ ਇੱਕ ਹੋ ਜਾਏਗਾ, ਉਸਦਾ ਮਨ ਮੰਨ ਜਾਏਗਾ, ਉਹ ਰੱਬ ਨਾਲ ਜੁੜ ਜਾਏਗਾ। ਕਬੀਰ ਸਾਹਿਬ ਨੇ ਇਹੋ ਕਿਹਾ। ਉਹ ਕਹਿੰਦੇ ਨੇ ਕੋਈ ਕਿਸੇ ਪੀਰ ਨੂੰ ਮਨਾਉਂਦਾ, ਕੋਈ ਕਿਸੇ ਨੂੰ ਮਨਾਉਂਦਾ, ਕੋਈ ਕਿਸੇ ਨੂੰ ਮਨਾਉਂਦਾ, ਆਪਾਂ ਇੱਕ ਹੀ ਕੰਮ ਕੀਤਾ, ਆਪਾਂ ਤੇ ਮਨ ਨੂੰ ਮਨਾਇਆ। ਮੈਂ ਹੋਰ ਕੋਈ ਦੇਵਤਾ ਨਹੀਂ ਜੇ ਮਨਾਇਆ, ਇਹਦੇ ਵਰਗਾ ਦੇਵਤਾ ਹੀ ਕੋਈ, ਮੈਂ ਇਹਨੂੰ ਮਨਾਇਆ। ਜਿਸ ਦਿਨ ਇਹ ਮੰਨ ਗਿਆ ਆਪਣੀ ਖੇਡ ਬਣ ਗਈ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ। ਮਨ ਜਦੋਂ ਪਤੀਜ ਜਾਏ ਮਨ ਜਾਏ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ।
ਸਿਮਰਨ ਕਰਦੇ ਹਾਂ ਸਿਮਰਨ ਚ ਮਨ ਮੰਨ ਜਾਏ, ਕੀਰਤਨ ਵਿੱਚ ਮਨ ਮੰਨ ਜਾਏ, ਕਥਾ ਵਿੱਚ ਮਨ ਮੰਨ ਜਾਏ, ਮਨ ਕੀ ਮੰਨੇ ਕਿ ਪਰਮਾਤਮਾ ਇੱਕ ਆ। ਪਰਮਾਤਮਾ ਇੱਕ ਹੈ, ਸਦਾ ਹੈ, ਹਰ ਥਾਂ ਤੇ ਹੈ, ਹਰ ਇੱਕ ਵਿੱਚ ਆ। ਜਿਸ ਦੇ ਨੇ ਮਨ ਮੰਨ ਗਿਆ ਉਸ ਨਾਲ ਬਣ ਗਿਆ ਪਿਆਰ, ਫਿਰ ਉਹ ਕਦੀ ਭੁੱਲਦਾ ਨਹੀਂ, ਸਦਾ ਵਾਸਤੇ ਉਹ ਯਾਦ ਰਹਿੰਦਾ, ਉਸ ਵਿੱਚ ਮਨ ਲੀਨ ਹੋ ਜਾਂਦਾ। ਕਹਿੰਦੇ ਨੇ ਭੁੱਲ ਕੇ ਕੀਤਾ ਕਿ ਰੱਬ ਦਾ ਨਾਮ ਵੀ ਲਈ ਜਾਂਦੇ ਸਾਂ ਪਰ ਕਰਮ ਕਾਂਡ ਕਰੀ ਜਾਂਦੇ ਸਾਂ, ਉਲਟੇ ਰਸਤੇ ਪਏ ਸਾਂ। ਭੁੱਲਿਆ ਹੋਇਆਂ ਨੂੰ ਗੁਰੂ ਨੇ ਰਸਤੇ ਤੇ ਪਾ ਦਿੱਤਾ। ਬਿਲਾਵਲ ਮਹਿਲਾ ਪੰਜਵਾਂ, ਭੁੱਲੇ ਮਾਰਗ ਜਿਹਨੇ ਬਤਾਇਆ। ਭੁੱਲੇ ਹੋਇਆਂ ਨੂੰ ਜਿਸ ਨੇ ਸਿੱਧਾ ਰਸਤਾ ਦੱਸ ਦਿੱਤਾ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਹੋਈ। ਹੁਣ ਭੁੱਲੇ ਕੀ ਸਾਂ? ਨਿਤਨੇਮ ਕਰਦੇ ਹੋ, ਜਿਹੜੇ ਸਵਈਏ ਦਸ ਪੜ੍ਹਦੇ ਹੋ, ਆਖਰੀ ਸਵਈਏ ਵੱਲ ਧਿਆਨ ਦੇਣਾ। ਭੁੱਲੇ ਸਾਂ ਕਿ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾ। ਕਿਸੇ ਨੇ ਪੱਥਰ ਪੂਜਿਆ ਤੇ ਪੱਥਰ ਦੇ ਚਰਨਾਂ ਤੇ ਸਿਰ ਆਪਣਾ ਰੱਖ ਦਿੱਤਾ, ਉਹ ਆਪੇ ਹੀ ਉਹਨੂੰ ਘੜਿਆ, ਆਪੇ ਹੀ ਬਣਾਇਆ। ਅਸਲ ਚ ਮੈਨੂੰ ਐਸਾ ਜਾਪਦਾ ਹੈ, ਇਹ ਮੂਰਤੀ ਪੂਜਾ ਦਾ ਜਿਹੜਾ ਇਤਿਹਾਸ ਹੈ, ਮੈਨੂੰ ਉਮੀਦ ਹੈ ਆਪ ਜੀ ਇਸ ਗੱਲ ਨਾਲ ਸਹਿਮਤ ਹੋਵੋਗੇ। ਪਹਿਲੋ ਪਹਿਲ ਜ਼ਰੂਰ ਐਸਾ ਹੋਇਆ ਕਿ ਕਿਸੇ ਨੇ ਆਪਣੇ ਬਜ਼ੁਰਗ ਦੀ ਮੂਰਤੀ ਬਣਾਈ, ਕਿਉਂਕਿ ਮੂਰਤੀਆਂ ਜਿੰਨੀਆਂ ਨੇ ਸਾਰੀਆਂ ਬੰਦਿਆਂ ਦੀਆਂ ਹੈ। ਧਿਆਨ ਨਾਲ ਵੇਖਣਾ, ਬੰਦੇ ਦੀ ਸ਼ਕਲ ਤੇ ਹੀ ਭਗਵਾਨ ਬਣਾਇਆ, ਸਿਰਫ ਫਰਕ ਇੰਨਾ ਪਾਇਆ ਕਿ ਬੰਦੇ ਦੀਆਂ ਦੋ ਬਾਹਾਂ ਨੇ ਤੇ ਉਹਨੂੰ ਚਾਰ ਲਾ ਦਿੱਤੀਆਂ। ਇਹ ਕੋਈ ਵੱਡਾ ਫਰਕ ਨਹੀਂ ਵੀ ਜਿਹੜਾ ਵੱਡਾ ਬਣਾਉਣਾ ਉਹਦੇ ਚਾਰ ਹੱਥ ਕਰ ਦਿਓ। ਦੇਵੀ ਨੂੰ ਜ਼ਿਆਦਾ ਬਾਹਾਂ ਲਾ ਦਿੱਤੀਆਂ, ਇੱਕ ਸਿਰ ਤੇ ਹੈ ਹੀ ਹੈ, ਬ੍ਰਹਮਾ ਦੇ ਚਾਰ ਕਰ। ਹਾਲਾਂਕਿ ਇੱਕ ਅੰਦਾਜ਼ਾ ਹੋਰ ਲਾ, ਅੰਗੂਠਾ ਇੱਕ ਹੈ ਨਾ, ਕਿਤੇ ਨਾਲ ਦੂਜਾ ਹੋਵੇ ਤੇ ਮੁਸੀਬਤ ਹੀ ਹੋਵੇ, ਵੀ ਕਿਸੇ ਦਾ ਕੋਈ ਚੰਗਾ ਨਹੀਂ ਲੱਗਦਾ। ਇੱਕ ਦੇ ਥਾਂ ਦੋ ਉਂਗਲਾਂ ਆ ਜਾਣ, ਕਿਤੇ ਚਾਰ ਬਾਹਾਂ ਆ ਜਾਣ, ਬੰਦਾ ਨਿਕੰਮਾ ਹੋ ਕੇ ਬੈਠ ਜਾਏਗਾ। ਪਤਾ ਨਹੀਂ ਕਿਵੇਂ ਸੋਚ ਲਿਆ ਕਿ ਚੌਵਾਂ ਬਾਹਾਂ ਵਾਲਾ ਜ਼ਿਆਦਾ ਕੰਮ ਕਰ ਲਵੇਗਾ। ਨਹੀਂ, ਰੱਬ ਜਾਣਾ ਨਹੀਂ, ਜਿੰਨੇ ਅੰਗ ਚਾਹੀਦੇ ਸਨ, ਜਿੱਥੇ ਜਿੱਥੇ ਚਾਹੀਦੇ ਸਨ। ਹੁਣ ਧਿਆਨ ਰੱਖਣਾ, ਸਾਡਾ ਹੱਥ ਮੁੜਿਆ ਮੂੰਹ ਤੱਕ ਪਹੁੰਚ ਸਕੇ ਉਨਾ ਹੀ ਬਣਾਇਆ। ਜਿਸ ਦਾ ਕੱਦ ਛੋਟਾ ਹੈ ਉਸਦੀ ਬਾਂਹ ਵੀ ਛੋਟੀ ਬਣਾਈ ਹੈ, ਕੱਦ ਛੋਟਾ ਹੈ ਲੱਤ ਵੀ ਛੋਟੀ ਬਣਾਈ ਹੈ, ਕੱਦ ਲੰਬਾ ਹੈ ਉਹਦੀ ਬਾਂਹ ਵੀ, ਉਹਦਾ ਹੱਥ ਵੀ ਲੰਬਾ ਬਣਾਇਆ ਕਿ ਮੂੰਹ ਤੱਕ ਪਹੁੰਚ ਸਕੇ। ਇੰਨਾ ਹੀ ਲੰਬਾ ਹੁੰਦਾ ਕਿ ਮੋੜ ਕੇ ਕਰਨਾ ਪੈਂਦਾ, ਅਸੀਂ ਖਾਂਦੇ ਕਿਵੇਂ? ਉਹ ਬਹੁਤ ਸਿਆਣਾ, ਅੱਖ ਜਿੱਥੇ ਚਾਹੀਦੀ ਸੀ ਉੱਥੇ ਹੀ ਲਾਏ। ਇੱਕ ਆਲਮ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦਾ ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੀ, ਜਹਾਂ ਕੀ ਚੀਜ਼ ਰੱਖਣੇ ਕੀ ਥੀ ਕੁਦਰਤ ਨੇ ਵਹਾਂ ਰੱਖ ਦੀ। ਪੈਰ ਜਿੱਥੇ ਚਾਹੀਦਾ ਸੀ ਉੱਥੇ ਹੀ ਲਗਾਇਆ, ਹੱਥ ਜਿੱਥੇ ਚਾਹੀਦਾ ਸੀ ਉੱਥੇ ਹੀ ਲਗਾਇਆ। ਇਹ ਜੇ ਕਲਪਨਾ, ਇੱਥੇ ਤੱਕ ਲਿਖਿਆ ਕਿ ਹਜ਼ਾਰ ਬਾਹਾਂ ਇੱਕ ਰਾਜੇ ਦੀਆਂ, ਹੱਦ ਹੋ ਗਈ। ਹਜ਼ਾਰ ਬਾਹਾਂ ਕੀ, ਚਾਰ ਬਾਹਾਂ ਵੀ ਰੋਗ ਹੀ ਨੇ। ਕਈ ਬੱਚੇ ਐਸੇ ਜਨਮੇ ਨੇ, ਆਪਰੇਸ਼ਨ ਕਰਨੇ ਪਏ ਨੇ ਉਹਨਾਂ ਦੇ, ਕਿ ਵਾਧੂ ਅੰਗ ਜਿਹੜਾ ਹੈ, ਵਾਧੂ ਅੰਗ ਤੇ ਦੁਖਦਾਈ ਹੈ, ਪਰ ਐਸਾ ਕੀਤਾ। ਸ਼ਕਲ ਉਹ ਬੰਦਿਆਂ ਦੀ, ਭਾਵੇਂ ਵਿਸ਼ਨੂੰ ਹੈ, ਸ਼ਕਲ ਬੰਦੇ ਦੀ, ਫਰਕ ਇੰਨਾ ਕੁ ਪਾ ਦਿੱਤਾ ਭਾਈ। ਉਹ ਅਖੀਰ ਸਮੁੰਦਰ ਚ ਲੇਟੇ ਪਏ ਨੇ। ਵੈਸੇ ਚੰਗਾ ਹੁੰਦਾ ਨਾ, ਸਿਆਣੇ ਹੁੰਦੇ ਤੇ ਭਗਵਾਨ ਨੂੰ ਨਾ ਕਿਤੇ ਹਾਲ ਬਹੁੰਦਾ ਵਿਖਾਉਣਾ ਚਾਹੀਦਾ ਸੀ, ਪਰ ਉਹ ਤੇ ਸ਼ੇਸ਼ ਦੀ ਨਹੀਂ ਸੇਜਾ ਤੇ ਲੇਟੇ ਪਏ। ਕਦੀ ਭਗਵਾਨ ਉੱਠ ਕੇ ਬੈਠਦਾ ਵੀ ਨਹੀਂ, ਹੱਥ ਹੋ ਗਏ, ਹਰ ਵੇਲੇ ਅੱਠੇ ਪੈਰ ਲੇਟਿਆ ਹੀ ਰਹਿੰਦਾ, ਔਰ ਲਕਸ਼ਮੀ ਉਹਦੇ ਚਰਨ ਝਸ ਰਹੀ ਹੈ। ਮੈਨੂੰ ਜਾਪਦਾ ਦੇਸ਼ ਵਿੱਚ ਆਲਸੀ ਇੰਨੇ ਜ਼ਿਆਦਾ ਤਾਂ ਹੀ ਹੋ ਗਏ ਜੇ ਭਗਵਾਨ ਉੱਠਣ ਲਈ ਤਿਆਰ ਨਹੀਂ, ਤੇ ਚੇਲਿਆਂ ਨੂੰ ਉੱਠਣ ਦੀ ਕੀ ਜ਼ਰੂਰਤ ਪਈ ਹੈ? ਸਤਿਗੁਰਾਂ ਨੇ ਆਪ ਹਲਵਾਈ ਤੁਹਾਨੂੰ, ਗੁਰੂ ਨਾਨਕ ਦੇਵ ਪਾਤਸ਼ਾਹ ਆਪ ਤੱਕੜੀ ਧੋਲੀ, ਆਪ ਕਿਰਤ ਕੀਤੇ। ਇੱਥੇ ਲੇਟਣ ਵਾਲੇ ਭਗਵਾਨ ਨਹੀਂ, ਕਿਰਤ ਕਰਨ ਵਾਲੇ ਭਗਵਾਨ। ब्रह्मा चार सिर ला दिते, फिर व्याख्या की नहीं जी ये चार वेद ने, शिव जी है वो गल च सप पा दिते, लेकिन है तो वह भी बंदा अनेक पाई फिरते ने। पत्थर की मूर्ति घड़ी कबीर साहब ने जदों इस गल की मुखालफत की उन्होंने कहा की कर दे भगवान ने तुहानू बनाया कि तुसी भगवान नू बनाया, जे ते करता तुसी हो फिर भगवान तुहाडा बनाया तुहाडे तो वड्डा नहीं हो सकता। उन्हां कहा तो भगवान की हानि कर रहे हैं, बेपति कर रहे हैं, मूर्ति तेनू खा जाएगी। कहने लगा मैनू ना खाए, पहले जिन्हें छाती ते पैर रख के छैनी नाल घड़िया उन्हू खाए। वो लिखे बाणी दे विच उन्हां पखान गढ़ कै मूर्त कीनी देके छाती पाओ, जे मूर्त साची है तो गड़न हारे खाओ, पहले उन्हू खाए मैनू क्यों खाए। जो पाथर को कहते देव ताकि निफल हो है सेव, जो पाथर की पाई पाए तिसके काल अजाई जाए। कबीर पाहन परमेश्वर किया, पत्थर परमेश्वर ने बनाया, पूजे सब संसार इस प्रवास से जो रहे बूढ़े काली था, वो ते काली धार विच डुब गया। काहुले पाहन पूज तरियो सिर, काहुले लिंग करे लटका, शिवलिंग बना के किसी गल च लटका लिया, मूर्तियां गल च पाइया, देवतियां दियां मूर्तियां गल च लटकाइया, लोगों के मैं वेखियां। काहू ने पाहन पूज धरियो सिर, काहू ने लिंग करे लटकायो, काहू लख्यो हर अवाची दिशा में। अवाची हुंदा दक्षण पासा, संस्कृत दे शब्द ने, उदीची अवाची प्राची प्रतीची। अवाची का अर्थ है दक्षण पासा, इधर उड़ीसा विच दक्षण वाले पासे जगन्नाथ का मंदिर है, क्योंकि उत्थे रब वसदा। दक्षण देश हरी का बासा, पश्चिम अल्लाह मुकामा। कहंदे ने काहू लख्यो हरे अवाची दिशा में, काहू पछा के सीस नूं आयो, किसे मक्के वाल सिर झुका दिता। को बुतान को पूजत है पस कोई पशु विरते, बुतान पूजदा है। को मरतान को पूजन धायो, कूर क्रिया उर्जो सब ये जग, श्री भगवान को भेद न पायो। पूले मार्ग जिन्हें बताया, ऐसे गुर वैसा गुर वड भागी पाया। गुरु ने रस्ता देता, उन्होंने कहा कुराए ना पाई, पाठ पढ़ियो और वेद विचारियो, निवल पवंगम साते। पंच जना से संग न छुटक्यो, अद के हूं बुद्ध बादे प्यारे, इन बिद मिलन न जाई, मैं किए कर्मे अनेका, हार पर्यो स्वामी के द्वारे दीजे बुद्ध बबेका। बबेक बुद्ध सिद्धा मारगा, पर बंदा भुल के अंधविश्वास के खूह विच गिरदा। गुरु बचाउंदे ने, कहंदे ने रब ने अखां वेखण लई दित्तियां ने, दिमाग सोचण वास्ते दित्ता, बाकी हर काम अकल नाल सोच के करना है, ते धर्म बारे जरा नहीं विचारदा। इस थाल विच विचार उन्हां पाई, थाल विच तीन वस्तु पाईओ, सत संतोख विचारो। सत पाया संतोख पाया विचार पाई, सिख विचारवान होना चाहिदा, बबेकी होना चाहिदा। कहंदे ने किसे ने ऐसा कर लिया, पाठ पढ़दा रहा, वेदा दी विचार करदा रहा, लेकिन पठन पाठन विच एक अभिमान पैदा हो गया। धार्मिक साधना नाल मान मकाउणा सी, अभिमान वध गया। मोन भयो करपाती रहो, नग्न फिरियो बन माही, चुप हो गया। वैसे ते बहुतियां मुसीबतां जुबान नहीं खड़ियां कीतियां, जिहड़ा चुप रहे ना उहदियां मुसीबतां काफी घट जाणगियां। किसे वेले चुप बड़ा कोई सवारदी है, पर बिल्कुल ही चुप हो जाए बंदा बोले ना भी गलती है। जब लग दुनिया रही है नानक, किश सुनिया किश कहिया। बोलन वेले बोल, ते चुप रहन वेले चुप हो जा। कहंदे ने मूर्ख दी निशानी है ਕਿ ਜਦ ਚੁੱਪ ਰਹਿਣ ਦਾ ਟਾਈਮ ਹੈ ਬੋਲਦਾ ਤੇ ਬੋਲਣ ਵੇਲੇ ਉਹ ਚੁੱਪ ਕੀਤਾ ਰਹਿੰਦਾ। ਜਿਸ ਵੇਲੇ ਬੋਲਣਾ ਚਾਹੀਦਾ ਉਸ ਵੇਲੇ ਨਹੀਂ ਬੋਲਦਾ, ਪਰ ਕੁਛ ਬਿਲਕੁਲ ਚੁੱਪ ਹੋ ਗਿਆ, ਮੌਨ ਵਹਿਓ ਮੌਨ ਹੋ ਗਿਆ, ਕਰ ਪਾਤੀ ਕਰ ਹੱਥ, ਹੱਥਾਂ ਨੂੰ ਭਾਂਡਾ ਬਣਾ ਲਿਆ, ਖਾਧਾ ਹੱਥਾਂ ਤੇ, ਜਲ ਹੱਥਾਂ ਨਾਲ ਪੀਤਾ, ਬਰਤਨ ਵਰਤਿਆ ਹੀ ਨਹੀਂ। ਮੌਨ ਵਹਿਓ ਕਰ ਪਾਤੀ ਰਹਿਓ, ਨਗਨ ਫਿਰਿਓ ਬਣ ਮਾਹ, ਬਸਤਰ ਤਿਆਗ ਦਿੱਤੇ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁੱਟ ਗਏ ਨਾਹੀਂ, ਦੁਬਦਾ ਨਹੀਂ ਮੁੱਕੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵੱਤ ਧਰਾ। ਮਨ ਦੀ ਕਾਮਨਾ ਨਾਲ ਘਰ ਘਾਟ ਵੇਚ ਕੇ ਤੀਰਥ ਦੇ ਨੇੜੇ ਕੋ ਮਕਾਨ ਲੈ ਕੇ ਉੱਥੇ ਵਸ ਪਿਆ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵੱਤ ਧਰਾ, ਸਿਰ ਤਿਆਰਾ ਰਖਵਾ ਲਏ, ਅਨੇਕਾਂ ਚੀਰੇ ਗਏ। ਮਨ ਕੀ ਮੈਲ ਨਾ ਉਤਰੇ, ਬਿਦ ਜੇ ਲੱਖ ਯਤਨ ਕਰਾ। ਦਸ਼ਮੇਸ਼ ਪਿਤਾ ਦਾ ਉਚਾਰਨ ਕੀਤਾ, ਇੱਕ ਸੋਈਆ ਆਪ ਨੂੰ ਸੁਣਾ ਦਿਆਂ। ਉਹ ਕਹਿੰਦੇ ਨੇ ਖੂਕ ਮਲਹਾਰੀ, ਬਹੁਤ ਸਾਰੇ ਐਸੇ ਨੇ ਅੱਜ ਵੀ, ਉਹਨਾਂ ਨੂੰ ਕਹਿੰਦੇ ਨੇ ਕਪਾਲਕ। ਕਪਾਲਕਾਂ ਵਿੱਚ ਇੱਕ ਫਿਰਕਾ ਹੋਇਆ ਅਘੋਰੀ, ਇਹ ਇੰਨੇ ਮਲੀਨ ਤੇ ਗੰਦੇ ਸਨ, ਇਹ ਗੰਦ ਆਦਿਕ ਫੋਲਣਾ ਖਾਣਾ ਇਹਨਾਂ ਦਾ ਧਰਮ ਬਣ ਗਿਆ। ਕਹਿਣ ਲੱਗੇ ਨੇ ਸੂਰ ਥੋੜਾ ਗੰਦ ਫੋਲਦਾ। ਫੂਕ ਮਲ ਹਾਰੀ ਗਜ ਗਦ ਹਬ ਬਭੂਤ ਧਾਰੀ, ਬਭੂਤ ਧਾਰੀ ਹੋਇਆ ਰੱਬ ਮਿਲੇ ਤੇ ਗਦਾ ਬਭੂਤ ਧਾਰੀ, ਲੇਟਦਾ ਹੀ ਸੁਆਹ ਚ, ਇਸ਼ਨਾਨ ਕਰਾਓ ਹਾਥੀ ਸਿਰ ਚ ਖਾਕ ਪਾਉਂਦਾ। ਗਜ ਗਦ ਹੈ ਬਭੂਤ ਧਾਰੀ, ਗਿੰਦੂਆ ਮਸਾਣ ਬਾਸ ਕਰਿਓ ਹੀ ਕਰਤ ਹੈ, ਸ਼ਮਸ਼ਾਨ ਘਾਟ ਚ ਰਿਹਾ ਰੱਬ ਮਿਲੇ ਤੇ ਬਿਜੂ ਰਹਿੰਦਾ ਹੀ ਸ਼ਮਸ਼ਾਨ ਘਾਟ ਵਿੱਚ, ਮੁਰਦੇ ਪੁੱਟ ਦਿੰਦਾ। ਘੁੱਗੂ ਮੱਠ ਵਾਸੀ, ਜੇ ਮੱਠ ਚ ਰਿਹਾ ਰੱਬ ਮਿਲੇ, ਖੋਲਿਆਂ ਚ ਉੱਲੂ ਬੈਠਾ ਰਹਿੰਦਾ। ਘੁੱਗੂ ਮੱਠ ਵਾਸੀ, ਲੱਗੇ ਡੋਲਣੇ ਉਦਾਸੀ ਮਿਰਗ, ਜੰਗਲਾਂ ਚ ਫਿਰਿਆ ਰੱਬ ਮਿਲੇ ਤੇ ਮਿਰਗ ਰਹਿੰਦੇ ਜੰਗਲਾਂ ਚ ਡੋਲਦੇ ਫਿਰਦੇ ਨੇ। ਤਰਵਰ ਸਦੀ ਮਮੋਣ ਸਾਧੇ ਹੀ ਮਰਤ ਹੈ, ਰੁੱਖ ਕਿਤੇ ਬੋਲਦੇ ਨੇ ਚੁੱਪ ਹੀ ਕੀਤੇ ਨੇ। ਬਿੰਦ ਕੇ ਸਦਈਆ ਤਾਂ ਹੈ ਹੀਜ ਕੀ ਬੜਾਈਆ ਦੇ, ਜਤੀ ਜਿਹੜੇ ਕਹਿੰਦੇ ਨੇ, ਕਹਿੰਦੇ ਨੇ ਹੀਜੜੇ ਦੀ ਉਪਮਾ ਉਹਨਾਂ ਨੂੰ ਦੇਣਾ। ਬਿੰਦ ਕੇ ਸਦਈਆ ਤਾਂ ਹੈ ਹੀਜ ਕੀ ਬੜਾਈਆ ਦੇ, ਬੰਦਰ ਸਦੀ ਪਾਏ ਨਾਂਗੇ ਹੀ ਫਿਰਤਾ ਹੈ, ਨੰਗੇ ਪੈਰੀ ਫਿਰਿਆ ਅੱਜ ਵੀ ਇੱਕ ਫਿਰਕਾ, ਸੜਕਾਂ ਤੇ ਤੁਰਿਆ ਜਾਂਦਾ ਨੰਗੇ ਪੈਰੀ, ਜੈਨੀ ਇਹਨਾਂ ਨੂੰ ਕਹਿੰਦੇ ਆ ਸਰੇਵੜੇ। ਇਹ ਧਰਮ ਐਸਾ ਜੇ ਸੁਣ ਕੇ ਹੈਰਾਨ ਹੋਵੋ ਕਿ ਸਭ ਤੋਂ ਪੁਰਾਣਾ, ਘੱਟੋ ਘੱਟ 6000 ਸਾਲ ਪੁਰਾਣਾ, ਇਹਨਾਂ ਦੀ ਗਿਣਤੀ ਅਜੇ ਵੀ ਬਿਲਕੁਲ ਥੋੜੀ। ਕਿਉਂ? ਉਹਨਾਂ ਨੇ, ਇਹਨਾਂ ਦੇ ਆਗੂਆਂ ਨੇ ਤੀਰਥ ਕਰਾਂ, ਉਹ ਗੱਲ ਤੇ ਉਸ ਵੇਲੇ ਕਹੀ ਕਿ ਪਸ਼ੂਆਂ ਨੂੰ ਦੁੱਖ ਨਾ ਦਿਓ, ਸਵਾਰੀ ਨਹੀਂ ਕਰਨੀ। ਉਹਨਾਂ ਕਿਹਾ ਕਿਉਂ ਘੋੜਿਆਂ ਤੇ ਚੜਦੇ, ਕਿਉਂ ਹਾਥੀਆਂ ਤੇ, ਕਿਉਂ ਊਠਾਂ ਤੇ? ਉਹਨਾਂ ਨੇ ਉਹ ਗੱਲ ਪੱਲੇ ਬਣ ਲਈ, ਉਹ ਬਾਅਦ ਚ ਗੱਡੇ ਤੇ ਬਹਿਣ ਲਈ ਵੀ ਤਿਆਰ ਨਹੀਂ ਸਨ, ਕਿਉਂਕਿ ਬੈਲ ਨੇ ਅੱਗੇ, ਪਰ ਇਹ ਨਹੀਂ ਸੀ ਪਤਾ ਇੰਜਣ ਆ ਜਾਏਗਾ। ਜੈਨੀ ਸਾਈਕਲ ਤੇ ਨਹੀਂ ਚੜ ਸਕਦਾ, ਮੋਟਰਸਾਈਕਲ ਤੇ ਨਹੀਂ ਚੜ ਸਕਦਾ, ਕਾਰ ਤੇ ਨਹੀਂ ਚੜ ਸਕਦਾ, ਸ਼ਿਪ ਤੇ ਨਹੀਂ ਚੜ ਸਕਦਾ, ਵਿਦੇਸ਼ ਨਹੀਂ ਜਾ ਸਕਦਾ, ਹਵਾਈ ਜਹਾਜ਼ ਤੇ ਨਹੀਂ ਚੜ ਸਕਦਾ। ਉਹ ਗੱਲ ਸੀ ਦਇਆ ਦੀ, ਪਸ਼ੂਆਂ ਨੂੰ ਨਾ ਦੁੱਖ ਦਿਓ, ਉਹ ਤੁਸੀਂ ਮਾਝ ਦੀ ਵਾਰ ਵਿੱਚੋਂ ਪੜੋ, ਗੁਰੂ ਨਾਨਕ ਦੇਵ ਜੀ ਦਾ ਸਲੋਕ ਇਹਨਾਂ ਪਤੀ ਉਚਾਰਨ ਕੀਤਾ ਹੋਇਆ, ਸਿਰ ਖੋ ਹਾਏ ਪੀਵੇਂ ਮਲਵਾਣੀ, ਜੂਠਾ ਮੰਗ ਮੰਖਾ, ਲੱਕੀ ਕਾਸੇ ਹੱਥੀ ਫੁੰਮਣ ਅੱਗੇ ਪਿੱਛੇ ਜਾਈ, ਇਹ ਨੰਗੇ ਪੈਰੀ ਫਿਰਦੇ। ਦਸ਼ਮੇਸ਼ ਪਿਤਾ ਕਹਿੰਦੇ ਨੇ ਬਾਂਦਰ ਸਾਰੇ ਨੰਗੇ ਪੈਰੀ ਫਿਰਦੇ, ਕਿਹਨਾਂ ਨੇ ਬੂਟ ਪਾਏ? ਬਾਂਦਰ ਸਦੀਵ ਪਾਏ ਨੰਗੇ ਹੀ ਫਿਰਤ ਹੈ, ਅੰਗਣਾ ਅਧੀਨ ਇੱਕ ਗਿਆਨ ਕੇ ਬਹੀਨ, ਕਾਮ ਕ੍ਰੋਧ ਮੈਂ ਪ੍ਰਵੀਨ, ਛੀਨ ਕੈਸੇ ਕੇ ਤਰਤ ਹੈ। ਗਿਆਨ ਤੋਂ ਮਹੀਨੇ ਐਵੇਂ ਕਾਮ ਦੇ ਅਧੀਨ ਬੰਦੇ ਕਿਵੇਂ ਤਰ ਸਕਦੇ? ਗੁਰੂ ਨੇ ਮਾਰਗ ਦੇ ਦਿੱਤਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰੂ ਨੇ ਅੰਧੇ ਖੂਹ ਚੋਂ ਬਾਹਰ ਕੱਢਿਆ। ਭੁੱਲੇ ਮਾਰਗ ਜਿਹਨੇ ਬਤਾਇਆ, ਪਰ ਫੇਰ ਵੀ ਅਜੇ ਤੱਕ ਵੀ ਮਾਰਗ ਹੁੰਦਿਆਂ ਵੀ ਲੋਕੀ ਫੇਰ ਕੁਰਾਏ ਜਾਂਦੇ ਨੇ, ਗੁਰੂ ਦੀ ਗੱਲ ਵੀ ਕੋਈ ਭਾਗਾਂ ਵਾਲਾ ਸੁਣਦਾ। ਮੈਂ ਐਸਾ ਸੁਣਿਆ ਕਿਤੇ ਤਖਤੀ ਲੱਗੀ ਸੀ ਕਿ ਰਸਤਾ ਬੰਦ ਹੈ ਇੱਧਰ ਨਾ ਜਾਓ, ਪਰ ਸੜਕ ਠੀਕ ਜਾਪੀ ਹੈ। ਕਹਿਣ ਲੱਗਾ ਐਵੇਂ ਲਿਖ ਛੱਡਦੇ ਨੇ, ਚੱਲ ਤੂੰ ਗੱਡੀ ਚਲਾਈ ਅੱਗੇ ਗਏ, ਅੱਗਿਓਂ ਵਾਕਿਆ ਪੁਲ ਟੁੱਟਾ। ਜਦੋਂ ਵਾਪਸ ਮੁੜ ਕੇ ਆਇਆ ਤੇ ਤਖਤੀ ਦੇ ਦੂਸਰੇ ਪਾਸੇ ਬੜੀ ਕਮਾਲ ਗੱਲ ਲਿਖੀ ਸੀ, ਹੁਣ ਭਰੋਸਾ ਆਇਆ। ਵਾਕਿਆ ਬੰਦਾ ਜਾਂਦਾ ਗਲਤ ਪਾਸੇ, ਫਿਰ ਜਦੋਂ ਵਾਪਸ ਆਉਂਦਾ ਨਾ, ਫਿਰ ਇਹ ਪਤਾ ਲੱਗਦਾ ਹੁਣ ਮੱਤ ਆਈ। ਪਰ ਮੱਤ ਆਈ ਸਮਾਂ ਬਰਬਾਦ ਕਰਕੇ, ਉਹ ਤੇ ਦੋ ਚਾਰ ਮੀਲ ਹੋ ਕੇ ਆ ਗਏ ਹੋਣਗੇ, ਜਨਮ ਬਰਬਾਦ ਹੋ ਜਾਂਦਾ। ਬੰਦੇ ਨੂੰ ਤਾਂ ਵੀ ਮੱਤ ਨਹੀਂ ਆਉਂਦੀ, ਕੁਰਾਹੇ ਪਿਆ ਰਹਿੰਦਾ, ਕਰਮ ਕਾਂਡ ਕਰਦਾ, ਗਲਤ ਗੱਲਾਂ ਕਰਦਾ, ਉਹ ਕਰਮ ਕਰਦਾ ਜਿਨ੍ਹਾਂ ਦਾ ਮੁੱਲ ਇੱਕ ਕੌਟੀ ਨਹੀਂ ਪੈਣਾ। ਕਰਮ ਧਰਮ ਪਖੰਡ ਜੋ ਦੀਸਾ, ਤਿੰਨ ਜਮ ਜਾਗਾਤੀ ਲੂਟਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੋਟਾ। ਸਿੱਖ ਇੱਕ ਵਾਰੀ ਆਏ, ਕਹਿਣ ਲੱਗੇ ਪਾਤਸ਼ਾਹ ਕਿ ਕਈ ਵਾਰੀ ਸੁਣਿਆ ਕਿ ਕੁਛ ਕਰਮ ਐਸੇ ਨੇ ਕਿ ਬਹੁਤ ਕਰ ਲਓ ਕੁਛ ਵੀ ਨਹੀਂ ਮਿਲਦਾ, ਤੇ ਕੁਛ ਐਸੇ ਨੇ ਥੋੜਾ ਕਰ ਲਈਏ ਬਹੁਤ ਮਿਲਦਾ। ਪਾਤਸ਼ਾਹ ਕਹਿਣ ਲੱਗੇ ਹਾਂ, ਵੇਖੋ ਧਿਆਨ ਨਾਲ ਵੇਖੋ ਭਾਈ, ਇੱਕ ਬੰਦਾ ਸਾਰੀ ਦਿਹਾੜੀ ਜੰਗਲ ਚੋਂ ਲੱਕੜੀਆਂ ਕੱਟਦਾ ਵੇਚਦਾ ਤੇ ਥੋੜੇ ਜਿਹੇ ਪੈਸੇ ਮਿਲਦੇ ਨੇ, ਇੱਕ ਘਾਹ ਖੋਦਦਾ ਵੇਚਦਾ ਤੇ ਥੋੜੇ ਜਿਹੇ ਪੈਸੇ ਮਿਲਦੇ ਨੇ, ਪਰ ਦੂਸਰੇ ਵਪਾਰੀ ਉਹ ਨੇ ਜਿਨ੍ਹਾਂ ਦੇ ਕੋਲ ਹੋਰ ਹੋਰ ਸੌਦਾ, ਚੰਗਾ ਸੌਦਾ, ਕਰਿਆਨੇ ਵਾਲੇ ਉਹਨਾਂ ਨਾਲੋਂ ਦੁਕਾਨ ਤੇ ਬੈਠੇ, ਨਾ ਤੇ ਉਹ ਜੰਗਲ ਚ ਗਏ ਨਾ ਲੱਕੜਾਂ ਕੱਟੀਆਂ, ਪਰ ਪੈਸੇ ਜ਼ਿਆਦਾ ਵੱਟਦੇ ਨੇ। ਪਰ ਇਹਨਾਂ ਨਾਲ ਵੀ ਕਹਿਣ ਲੱਗੇ ਸੋਨੇ ਦਾ ਵਪਾਰ ਕਰਨ ਵਾਲੇ ਬਹੁਤ ਜ਼ਿਆਦਾ ਵੱਟਦੇ ਨੇ। ਹੀਰਾ ਵੇਖਣ ਨੂੰ ਛੋਟਾ ਜਿਹਾ ਹੈ, ਲੇਕਿਨ ਇੱਕ ਹੀ ਵਿਕ ਜਾਏ ਤੇ ਕਿੰਨਾ ਮੁਨਾਫਾ ਹੋ ਜਾਂਦਾ। ਕਹਿਣ ਲੱਗੇ ਗੁਰਮੁਖੋ, ਕਰਮ ਕਾਂਡ ਤੇ ਐਵੇਂ ਲੱਕੜੀਆਂ ਵੇਚਣ ਤੇ ਘਾਹ ਖੋਦਣ ਵਾਲੀ ਗੱਲ ਹੈ, ਤੇ ਪ੍ਰਮਾਤਮਾ ਦਾ ਨਾਮ ਲੈਣਾ ਇਹ ਹੀਰਿਆਂ ਦਾ ਵਪਾਰ ਹੈ। ਸ਼ਬਦ ਤੇ ਲੜ ਲੱਗਣਾ ਹੀਰੇ ਦਾ ਵਪਾਰ ਹੈ। ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਹੈ ਰਤਨ। ਹੀਰੇ ਜਿੱਤ ਜੜਾ, ਸ਼ਬਦ ਰਤਨ ਜਿਤ ਮਨ ਲਾਗਾਏ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਗੁਰੂ ਨੇ ਸਿੱਧਾ ਰਸਤਾ ਦੇ ਦਿੱਤਾ, ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗਾਂ ਨਾਲ ਐਸਾ ਗੁਰੂ ਪ੍ਰਾਪਤ ਹੋਇਆ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੈ ਹਿਰਦੈ ਗੁਰ ਚਰਨ ਪਿਆਰੇ ਰਹਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਲੀਨਾ ਦਾ ਅਰਥ ਕੀ ਹੈ? ਲੀਨ ਹੋ ਜਾਣਾ। ਇਸ ਬਚਨ ਤੇ ਥੋੜਾ ਜਿਹਾ ਅਟਕੀਏ, ਬੜਾ ਜ਼ਰੂਰੀ ਹੈ। ਕਾਮੀ ਤੇ ਹਰ ਬੰਦਾ, ਕਿਉਂਕਿ ਕਾਮ ਹੈ, ਕਾਮ ਤੋਂ ਸਾਡੀ ਉਤਪਤੀ ਹੋਈ। ਕ੍ਰੋਧੀ ਵੀ ਹੈ ਬੰਦਾ, ਕ੍ਰੋਧ ਇਹਦੇ ਅੰਦਰ ਹੈ, ਲੋਭੀ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ, ਇਹ ਪੰਜ ਤੇ ਹੈ। ਇਹ ਪੰਜਾਂ ਤੋਂ ਬਿਨਾਂ ਜੀਵਨ ਚੱਲਣਾ ਨਹੀਂ। ਗੁਰੂ ਕੀ ਕਰਦਾ? ਇਹਨਾਂ ਨੂੰ ਮਰਿਆਦਾ ਚ ਕਰ ਦਿੰਦਾ। ਹੁਣ ਇੱਕ ਜੋ ਵਿਚਾਰ ਖਾਸ ਹੈ ਨਾ ਇੱਥੇ, ਉਸ ਵੱਲ ਸਾਰਿਆਂ ਧਿਆਨ ਦੇਣਾ। ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਜਦੋਂ ਲੀਨ ਹੁੰਦਾ ਤੇ ਸੁੱਤੇ ਸਿੱਧ ਸ਼ਿਨ ਵਿੱਚ ਲੀਨ ਹੁੰਦਾ, 100% ਹੀ ਹੁੰਦਾ ਪੂਰਾ। ਅੱਜ ਤੱਕ ਤੁਹਾਨੂੰ ਇੱਕ ਬੰਦਾ ਨਹੀਂ ਮਿਲਿਆ ਹੋਵੇਗਾ ਜਿਹੜਾ ਕਹੇ ਮੈਨੂੰ ਥੋੜਾ ਜਿਹਾ ਗੁੱਸਾ ਆਉਂਦਾ। ਨਹੀਂ, ਗੁੱਸਾ ਆਉਂਦਾ ਨਾ ਜਦੋਂ ਪੂਰਾ ਹੀ ਆਉਂਦਾ, 100%। ਕਾਮੀ ਬੰਦਾ ਹੁੰਦਾ ਜਦੋਂ ਪੂਰਾ ਹੀ ਹੁੰਦਾ, ਲੋਭੀ ਹੁੰਦਾ ਤੇ ਪੂਰਾ ਹੀ, ਵੱਖਰੀ ਗੱਲ ਮਿਲੇ ਹੀ ਕੁਛ ਨਾ। ਬੰਦਾ ਤੇ ਚਾਹੁੰਦਾ ਲੋਭ ਇਹਦਾ ਕਹਿੰਦਾ ਤਾਂ ਲੋਕੀ ਦਾ ਰਾਜ ਹੀ ਮਿਲ ਜਾਏ, ਇਸ ਤੋਂ ਘੱਟ ਨਾ ਗੱਲ ਬਣੇ। ਇੱਥੇ ਚਾਹੁੰਦਾ ਜੋ ਹੈ ਸਭ ਕੁਛ ਮਿਲ ਜਾਏ। ਕ੍ਰੋਧ ਵਿੱਚ ਲੀਨ ਹੁੰਦਾ, ਪੂਰਾ ਹੁੰਦਾ। ਭਾਈ ਗੁਰਦਾਸ ਜੀ ਨੇ ਇੱਕ ਬਿੱਤ ਲਿਖਿਆ, ਮੈਂ ਤੁਹਾਨੂੰ ਸੁਣਾਵਾਂ। ਕਹਿੰਦੇ ਨੇ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਖੈ ਹਰ ਜਸ ਲਿਖਤ ਨਾ ਤੈਸੋ ਠਹਿਰਾਵੇ। ਇੰਜ ਸਮਝੀਏ ਕਿੰਨੇ ਸੱਜਣ ਬੈਠੇ ਹੋਣਗੇ ਇੱਥੇ ਦੂਰੋਂ ਨੇੜਿਓਂ ਆਏ ਜਿਨ੍ਹਾਂ ਦੀ ਦੁਕਾਨ ਹੋਵੇਗੀ, ਵਪਾਰੀ ਹੋਣਗੇ, ਦੁਕਾਨ ਕਿਸਾਨ ਹੋਣਗੇ, ਅਨੇਕ ਤਰ੍ਹਾਂ ਦੇ ਕਿੱਤੇ, ਕੋਈ ਨੌਕਰੀ ਕਰਦਾ ਹੋਵੇਗਾ, ਤਨਖਾਹ ਮਿਲੀ ਤੇ ਗਿਣਨ ਲੱਗਿਆਂ ਜਦੋਂ ਮਨ ਲੱਗਦਾ ਕਿ ਨੋਟ ਪੂਰੇ ਨੇ, ਪੂਰਾ ਲੱਗਦਾ ਕਿ ਨਹੀਂ, ਮੰਡੀ ਚ ਜਦੋਂ ਪੈਸੇ ਲੈਣ ਲੱਗੇ ਤੇ ਨੋਟ ਕਿੰਨੇ ਧਿਆਨ ਨਾਲ ਗਿਣਨੇ ਆ, ਕੋਈ ਘੱਟ ਤੇ ਨਹੀਂ ਆ ਗਿਆ, ਤੇ ਦੇਣ ਲੱਗਿਆਂ ਕਿਵੇਂ, ਪਾਣੀ ਵੀ ਬੰਦਾ ਕੋਲ ਰੱਖ ਲੈਂਦਾ ਜੁੜੇ ਹੋਏ, ਕਿਤੇ ਦੋ ਨਾ ਚਲੇ ਜਾਣ, ਕਿੰਨੇ ਧਿਆਨ ਨਾਲ ਉਸ ਵੇਲੇ ਗਿਣਦਾ, 100% ਲੀਨ ਹੋਇਆ ਹੁੰਦਾ, ਹਿਸਾਬ ਕਿਤਾਬ ਜੋੜਦਾ। ਭਾਈ ਸਾਹਿਬ ਜੀ ਨੇ ਵੇਖਿਆ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਖੈ, ਆ ਲੇਖਾ ਪਤਾ ਕਰਦੇ ਆ ਦੁਕਾਨ ਦਾ, ਜਿੰਨਾ ਮਨ ਲੱਗਦਾ ਨਾ, ਹਰ ਜਸ ਲਿਖਤ ਨਾ ਤੈਸੋ ਠਹਿਰਾਵੇ, ਕਿਤੇ ਰੱਬ ਦਾ ਯਸ ਲਿਖਣਾ ਪਵੇ, ਬਾਣੀ ਦਾ ਸ਼ਬਦ ਲਿਖਣਾ ਪਵੇ, ਕਿੱਥੇ ਉਨਾ ਮਨ ਲੱਗਦਾ। ਤਜਰਬਾ ਕੀਤਾ ਲਿਖਣ ਵਾਲਿਆਂ ਨੇ, ਕਹਿੰਦੇ ਨੇ ਕਿੱਥੇ ਮਨ ਲੱਗਾ, ਕਿੰਨੀਆਂ ਸਿਆਰੀਆਂ ਛੱਡ ਜਾਂਦੇ ਆ, ਕਿਤੋਂ ਔਂਕੜ ਰਿਹਾ, ਪਰਵਾਹ ਹੀ ਕੋਈ, ਕਹਿੰਦੇ ਆ ਇੱਥੇ ਕਿਹੜਾ ਘਾਟਾ ਪੈ ਚੱਲੇਗਾ, ਉੱਥੇ ਤੇ ਨੋਟ ਘੱਟ ਆ ਜਾਏਗਾ, ਇਹ ਔਂਕੜ ਫੇਰ ਪਾ ਲਵਾਂਗੇ, ਕਿੱਥੇ ਚੱਲੇਗਾ। ਹਰ ਜਸ ਲਿਖਤ ਨਾ ਤੈਸੋ ਠਹਿਰਾਵੇ, ਜੈਸੇ ਮਨ ਬਣਜ ਵਿਵਹਾਰ ਕੈ ਵਿਚਾਰ ਬਿਖੈ। ਇੱਕ ਬੰਦਾ ਬਿਜ਼ਨਸ ਬਾਰੇ ਪੜ੍ਹਨ ਜਾਂਦਾ ਹੈ ਤੇ ਉੱਥੇ ਸਾਲਾਂ ਦੇ ਸਾਲ ਲਗਾ ਸਕਦਾ, ਕਿ ਇਸ ਗੱਲ ਨੂੰ ਵੀ ਸਮਝਾਂ, ਇਸ ਗੱਲ ਨੂੰ ਵੀ ਸਮਝਾਂ ਕਿ ਧਰਮ ਦੀ ਖੋਜ ਵੱਲ ਇੰਨਾ ਸਮਾਂ ਕੌਣ ਲਾਉਂਦਾ। ਜੈਸੇ ਮਨ ਬਣਜ ਵਿਵਹਾਰ ਕੈ ਵਿਚਾਰ ਬਿਖੈ, ਸ਼ਬਦ ਸੁਰਤ ਅਵਗਾਹਨ ਨਾ ਪਾਵੇ। ਸੁਣ ਲੈਂਦੇ ਹਾਂ ਸ਼ਬਦ ਸੁਰਤ ਦਾ ਮੇਲ, ਪਰ ਇੰਨੀ ਮਿਹਨਤ ਕਿਸਨੇ ਕੀਤੀ, ਵੇਖੇ ਸੁਰਤ ਕੀ ਹੈ, ਕਿਹਨੂੰ ਕਹਿੰਦੇ ਨੇ ਸੁਰਤ, ਕਿੱਥੋਂ ਕੁ ਟੁੱਟੀ ਹੈ, ਕਦੋਂ ਜੁੜਦੀ ਹੈ, ਸ਼ਬਦ ਕੀ ਹੈ, ਸੁਰਤ ਕੀ ਹੈ, ਇਸ ਦਾ ਮੇਲ ਕੀ ਹੈ। ਨਹੀਂ, ਵਪਾਰ ਦੀ ਖੋਜ ਕਰਦਾ, ਧਰਮ ਦੀ ਖੋਜ ਉਹਨੀ ਨਹੀਂ ਕਰਦਾ, ਉਹਨਾਂ ਮਨ ਹੀ ਨਹੀਂ ਲੱਗਦਾ। ਤੀਸਰਾ ਪ੍ਰਮਾਣ ਦਿੱਤਾ, ਜੈਸੇ ਮਨ ਕਣਕ ਕਾਮਣੀ ਸੁਨੇਹ ਵਿਖੈ, ਕਣਕ ਸੋਨਾ, ਕਾਮਣੀ ਇਸਤਰੀ, ਇਹਦਾ ਜੋੜ ਆ। ਸੋਨਾ ਕਿਤੋਂ ਮਿਲੇ, ਬੰਦਾ ਇਕੱਠਾ ਕਰਕੇ ਘਰ ਨੂੰ ਕਿਉਂ ਲੈ ਹੁੰਦਾ, ਇਹਦੇ ਮੂਲ ਵਿੱਚ ਕਰੂਚੀ ਕੰਮ ਕਰ ਰਹੀ ਹੈ, ਗਹਿਣੇ ਹੋਣਗੇ ਤੇ ਇਸਤਰੀ ਖੁਸ਼ ਹੋ ਜਾਏਗੀ। ਪਤਨੀ ਦੀ ਖੁਸ਼ੀ ਵਾਸਤੇ ਸੋਨਾ ਲੈ ਆਇਆ, ਗਹਿਣੇ ਬਣਾ ਦਿੱਤੇ, ਜਿੰਨਾ ਮਨ ਇੱਥੇ ਲੱਗਦਾ, ਸਾਧ ਸੰਗਤ ਤੈਸੋ ਨਿਹੋਂ ਪਾਲਣਾ ਲਗਾਵੇ, ਸਾਧ ਸੰਗਤ ਵਿੱਚ ਉਨਾ ਪਿਆਰ ਸੋਨੇ ਜਿੰਨਾ, ਸਾਧ ਸੰਗਤ ਵਿੱਚ ਇੰਨਾ ਪਿਆਰ ਇਸਤਰੀ ਜਿੰਨਾ, ਇੱਕ ਪਲ ਵੀ ਨਹੀਂ ਲੱਗਦਾ। ਮਾਇਆ ਤੰਦ ਅੰਧ ਵਿਖੇ ਅਬਦ ਬਿਹਾਏ ਜਾਤ, ਗੋਰੇ ਉਪਦੇਸ਼ਹੀਨ ਪਾਛੇ ਪਛਤਾਵੇ। ਮਾਇਆ ਦੇ ਅੰਧੇ ਧੰਦਿਆਂ ਵਿੱਚ ਸਾਰਾ ਜੀਵਨ ਪਲ ਪਲ ਬਤੀਤ ਹੋ ਜਾਂਦਾ, ਸੋਚਦਾ ਹੀ ਰਹਿੰਦਾ ਕੱਲ ਕਰਾਂਗਾ, ਕੱਲ ਕਰਾਂਗਾ, ਕੱਲ ਕਰਾਂਗਾ, ਜੀਵਨ ਬਤੀਤ ਹੋ ਜਾਂਦਾ, ਅਖੀਰ ਪਛਤਾਵਾ ਹੁੰਦਾ। ਕਿ ਸੁਰਤ ਬਾਰੇ ਸੁਣਦੇ ਰਹੇ ਆਨੰਦ ਤੇ ਮਾਣਿਆ ਹੀ ਨਹੀਂ, ਸੁਣਦੇ ਰਹੇ ਆ ਨਾਮ ਬਾਰੇ ਪ੍ਰਾਪਤੀ ਤੇ ਹੋਈ ਨਹੀਂ, ਸੁਣਦੇ ਰਹੇ ਆ ਲੀਨ ਹੋਣਾ ਸੀ ਰੱਬ ਵਿੱਚ ਹੋਏ ਨਹੀਂ। ਇਹ ਬੰਦੇ ਦੀ ਮੰਗ ਮੰਦ ਭਾਗਤਾ। ਗੁਰੂ ਕਹਿੰਦੇ ਨੇ ਤੂੰ ਕਾਮ ਵਿੱਚ ਲੀਨ ਹੋ ਗਿਆ ਡੁੱਬ ਜਾਏਗਾ, ਕ੍ਰੋਧ ਵਿੱਚ ਲੀਨ ਹੋਇਆ ਨਹੀਂ ਤਰੇਗਾ, ਲੋ ਮੋਹ ਵਿੱਚ ਤੇ ਲੀਨ ਹੋ ਗਿਆ, ਹੰਕਾਰ ਵਿੱਚ ਲੀਨ ਹੋ ਗਿਆ, ਆ ਇਸ ਖੂਹ ਚੋਂ ਤੈਨੂੰ ਕੱਢਾਂ, ਤੈਨੂੰ ਨਾਮ ਵਿੱਚ ਲੀਨ ਕਰਾਂ। ਜਿਹੜਾ ਇੱਕ ਬਚਨ ਹੈ ਨਾ, ਬਾਹਾਂ ਪਕੜ, ਬਾਂਹ ਤੋਂ ਫੜ ਕੇ, ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ, ਕਹੋ ਨਾਨਕ ਪ੍ਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ। ਜਦੋਂ ਕਿਰਪਾ ਕਰਦਾ ਵਾਕੇ ਹੈ, ਜਿਵੇਂ ਅੜੀਅਲ ਬੱਚੇ ਨੂੰ ਮਾਂ ਬਾਂਹ ਫੜ ਕੇ ਸਿੱਧੇ ਰਾਹ ਪਾ ਲੈਂਦੀ ਹੈ, ਛੱਡਦੀ ਨਹੀਂ ਉਹਦੀ ਬਾਂਹ, ਗੁਰੂ ਨੇ ਇਸੇ ਤਰ੍ਹਾਂ ਕਿਹਾ। ਕਹਿੰਦੇ ਨੇ ਮੈਨੂੰ ਉਂਗਲੀ ਨਾ ਫੜਾ, ਮੇਰੀ ਬਾਂਹ ਫੜ ਲੈ, ਉਂਗਲੀ ਫੜਾਈ ਤੇ ਮੈਂ ਸ਼ਾਇਦ ਛੱਡ ਕੇ ਦੌੜ ਜਾਂ, ਪਰ ਜੇ ਤੂੰ ਬਾਂਹ ਫੜ ਲਈ ਐਸੀ ਫੜ ਲੈ ਕੇ ਛੱਡੀ ਨਾ, ਮੇਰੀ ਬਾਂਹ ਫੜ, ਮੇਰੀ ਬਾਂਹ ਫੜ ਕੇ ਛੱਡੀ ਨਾ। ਜਦੋਂ ਕਿਰਪਾ ਕਰਦਾ ਪੁੱਲਿਆਂ ਨੂੰ ਰਾਹੇ ਪਾ ਲੈਂਦਾ। ਇੱਕ ਸਾਖੀ ਦਾ ਸਹਾਰਾ ਲਈਏ, ਬੜੀ ਸੁੰਦਰ ਇਹ ਆ ਮੁੱਲ ਗਾਥਾ। ਮਾਲ ਵਿੱਚ ਪਿੰਡ ਹੈ ਫਫੜੇ, ਭਾਈ ਕੇ ਫਫੜੇ, ਭਾਈ ਨਾ ਪੈ ਗਿਆ। ਇੱਥੇ ਦੇ ਰਹਿਣ ਵਾਲੇ ਸਨ, ਉਹਦਾ ਨਾਂ ਸਿੱਖ ਦਾ ਭਾਈ ਬਹਿਲੋ। ਗੁਰੂ ਨੇ ਇਹਨੂੰ ਵਰ ਦਿੱਤਾ, ਭਾਈ ਬਹਿਲੋ ਸਭ ਤੋਂ ਪਹਿਲੋ। ਸਭ ਤੋਂ ਪਹਿਲੋ ਦਾ ਅਰਥ ਕੀ ਹੋਇਆ? ਇੰਨਾ ਪਿਆਰ ਗੁਰੂ ਦਾ ਮਿਲਿਆ, ਭਾਈ ਬਹਿਲੋ ਨੇ ਐਸੀ ਸੇਵਾ ਕੀਤੀ। ਕੁਝ ਸੱਜਣ ਐਸੇ ਨੇ, ਗੁਰੂ ਨੇ ਕਹਿੰਦੇ ਸੰਗਤਾਂ ਨੇ ਵੀ ਉਹਨਾਂ ਨੂੰ ਸਿਰ ਮੱਥੇ ਤੇ ਰੱਖਿਆ, ਇੰਨਾ ਪਿਆਰ ਦਿੱਤਾ। ਭਾਈ ਪਹਿਲੋ ਸਰਵਰੀਆ ਸੀ। ਸਰਵਰੀਏ ਕੀ ਕਰਦੇ ਸਨ? ਨਗਾਹੇ ਵਾਲੇ ਪੀਰ ਨੂੰ ਮੰਨਦੇ ਸਨ। ਵੀਰਵਾਰ ਵਾਲੇ ਦਿਨ ਰੋਟ ਪਕਾਉਣ, ਉਹ ਜਿਹੜਾ ਸ਼ਬਦ ਪੜ੍ਹਦੇ ਹੋ ਨਾ ਤੁਸੀਂ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਂ। ਝਾਂਗੀਆਂ ਦਾ ਪਰਿਵਾਰ ਸੀ, ਕਹਿਣ ਲੱਗੇ ਗਿਆਨੀ ਜੀ ਕਦੀ ਭੁਸਰੀ ਖਾਧੀ ਜੇ? ਇਹਨਾਂ ਨੂੰ ਕਿਹਾ ਮੈਨੂੰ ਨਹੀਂ ਪਤਾ। ਕਹਿਣ ਲੱਗੇ ਆਓ ਅੱਜ ਖਵਾਈਏ ਭੁਸਰੀਆਂ, ਅਜੇ ਅਸੀਂ ਬਣਾਉਂਦੇ ਹਾਂ ਚੰਗੀਆਂ ਚ ਬਣਾਉਂਦੇ। ਉਹ ਕੀ ਸੀ? ਗੁੜ ਬਰੀਕ ਕਰਕੇ ਉਹ ਪਾ ਕੇ ਆਟੇ ਦੇ ਵਿੱਚ ਤੇ ਉਹ ਗੁੜ ਵਾਲੀ ਰੋਟੀ ਬਣਾਉਂਦੇ, ਉਹਨੂੰ ਕਹਿੰਦੇ ਸਨ ਭੁਸਰੀ, ਪਕਾਈ ਉਹਨਾਂ। ਪਰ ਉਹ ਵੱਡਾ ਰੋਟ ਜਿਹੜਾ ਜ਼ਮੀਨ ਤਿਆਰ ਕਰਕੇ ਗੁੜ ਵਾਲਾ ਰੋਟ ਬਣਾਉਣਾ, ਫੇਰ ਇਹ ਹੈ ਕਿ ਉਹ ਜਿਵੇਂ ਬੈਠੇ ਬਾਝੋਂ ਸਤਿਗੁਰੇ ਆਪਣੇ ਬੈਠਾ ਝਾਕ ਦਰੂਦ, ਉਹ ਦਰੂਦ ਪੜ੍ਹੇ ਭਰਾਈ ਆ ਕੇ ਤੇ ਤਾਂ ਵੰਡਣਾ। ਸਤਿਗੁਰੂ ਪਾਤਸ਼ਾਹ ਜੀ ਨੂੰ ਉਹਨੂੰ ਸੁਨੇਹਾ ਭੇਜਿਆ, ਭਾਈ ਬਹਿਲੋ ਆ ਜਾ। ਗੁਰੂ ਅਰਜਨ ਦੇਵ ਸੁਨੇਹਾ ਭੇਜਦੇ ਨੇ, ਆ ਜਾ, ਸਿੱਖ ਨੇ ਦਿੱਤਾ ਤੈਨੂੰ ਬੁਲਾਇਆ ਹੈ ਭਈ, ਆ ਗੁਰੂ ਕਾ ਸੁਨੇਹਾ। ਕਹਿਣ ਲੱਗਾ ਜੀ ਮੈਂ ਤੇ ਨਾ ਹੀ ਤੁਹਾਡੇ ਕੋਲੋਂ ਸੁਣਿਆ, ਮੈਂ ਕਿਸੇ ਗੁਰੂ ਨੂੰ ਹੋਰ ਨਹੀਂ ਮੰਨਦਾ। ਮੈਂ ਵੀਰਵਾਰ ਵਾਲੇ ਦਿਨ ਭਰਾਈ ਸਾਧਨਾ, ਦਰੂਦ ਪੜਾਉਣਾ, ਰੋਟ ਪਕਾਉਣਾ, ਔਰ ਬਾਕੀ ਤੇ ਦਿਨ ਮੰਜੀ ਤੇ ਸੌਣਾ, ਵੀਰਵਾਰ ਪੁੰਜੇ ਜ਼ਮੀਨ ਤੇ ਸੌਣਾ ਕਿ ਪੀਰ ਸਾਹਿਬ ਖੁਸ਼ ਹੋ ਜਾਣ, ਉਹਨਾਂ ਦਾ ਦੀਵਾ ਬੱਤੀ ਕਰਨਾ। ਮੈਂ ਨਹੀਂ ਜਾਣਦਾ ਗੁਰੂ ਨੂੰ। ਸਤਿਗੁਰਾਂ ਦੂਸਰੀ ਵਾਰੀ ਸਿੱਖ ਭੇਜਿਆ, ਫੇਰ ਉਹ ਕਹਿਣ ਲੱਗਾ ਮੈਂ ਤੈਨੂੰ ਕਿਹਾ ਕਿ ਮੈਂ ਨਹੀਂ ਜਾਣਦਾ, ਤੀਸਰੀ ਵਾਰੀ ਭੇਜਿਆ। ਉਹ ਸਿੱਖ ਬੜਾ ਸਿਆਣਾ ਸੀ, ਕਹਿਣ ਲੱਗਾ ਬਹਿਲੋ ਰੱਬ ਨੂੰ ਸਾਰੇ ਕਿਹੜੇ ਜਾਣਦੇ ਨੇ, ਪਰ ਪਰਮਾਤਮਾ ਸਭ ਨੂੰ ਜਾਣਦਾ। ਤੂੰ ਨਹੀਂ ਜਾਣਦਾ ਪਰ ਗੁਰੂ ਤੈਨੂੰ ਜਾਣਦੇ ਨੇ। ਗੁਰੂ ਜਾਣਦੇ ਨੇ ਕਿ ਸਾਡਾ ਆਪਣਾ ਹੁਣ ਕੋਈ ਮਨ ਨੂੰ ਖਿੱਚ ਪਏ। ਕਹਿਣ ਲੱਗਾ ਕੋਈ ਗੱਲ ਜ਼ਰੂਰ ਹੈ। ਜਦੋਂ ਕਿਹਾ ਨਾ ਧਿਆਨ ਨਾਲ ਵੇਖ, ਸਮਾਂ ਨਾ ਗਵਾਈ, ਤੇਰਾ ਜਨਮ ਬਰਬਾਦ ਹੋ ਜਾਏਗਾ। ਗੁਰੂ ਨੇ ਤੈਨੂੰ ਬੁਲਾਇਆ, ਗੁਰੂ ਅਰਜਨ ਦੇਵ ਜੀ ਨੇ। ਨਾ ਹੀ ਐਸਾ ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨਹੀਂ ਆਇਓ। ਧੰਨ ਗੁਰੂ ਅਰਜਨ ਦੇਵ। ਲਗਭਗ ਅੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਉਚਾਰਨ ਕੀਤਾ ਹੋਇਆ। 2312 ਸ਼ਬਦ ਗੁਰੂ ਅਰਜਨ ਦੇਵ ਜੀ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਉਹਨਾਂ ਕੀਤੀ। ਇਹ ਧਿਆਨ ਰੱਖੇ, ਸਰੋਵਰ ਨੂੰ ਕੱਚੀ ਇੱਟ ਨਹੀਂ ਲੱਗਣ ਦਿੱਤੀ ਤੇ ਬਾਣੀ ਵਿੱਚ ਕੱਚੀ ਬਾਣੀ ਨਹੀਂ ਦਰਜ ਹੋਣ ਦਿੱਤੀ। ਬੜਾ ਧਿਆਨ ਰੱਖਿਆ, ਸਿੱਖੀ ਦਾ ਮਹਿਲ ਪੱਕਾ ਉਸਾਰਿਆ ਦੋਵਾਂ ਪਾਸਿਆਂ ਤੋਂ, ਸੰਗਤ ਦਾ ਵੀ ਪੰਗਤ ਦਾ ਵੀ, ਹਰ ਪਾਸੇ ਖਿੱਚ ਪਈ ਤੇ ਤੁਰ ਪਿਆ ਤੇ ਕਹਿਣ ਲੱਗਾ ਲੈ ਪੀਰ ਮੈਂ ਚੱਲਿਆ। ਜੇ ਤੇ ਸਾਖਿਆਤ ਬਿਆਸਾ ਤੱਕ ਲੰਘਣ ਤੋਂ ਪਹਿਲੇ ਪਹਿਲੇ ਮੈਨੂੰ ਦਰਸ਼ਨ ਦੇਵੇਂ ਤੇ ਮੈਂ ਤੇਰਾ, ਤੇ ਜੇ ਨਾ ਬੌੜਿਆ ਤੇ ਮੈਂ ਗੁਰੂ ਅਰਜਨ ਦੇਵ ਦਾ। ਕਿੰਨੇ ਆਉਣਾ ਸੀ ਪੀਰ ਦੀਆਂ ਤੇ ਹੱਡੀਆਂ ਵੀ ਗੱਲ ਸੜ ਗਈਆਂ ਸਨ। ਇੱਕ ਵਿਦਵਾਨ ਨੇ ਸੱਚ ਹੀ ਕਿਹਾ, ਇਹਦਾ ਨਾਂ ਸੀ ਦਾਦੂ। ਕਹਿੰਦਾ ਦਾਦੂ ਦੁਨੀਆਂ ਬਾਬਰੀ ਮੜੀਆਂ ਪੂਜਨ ਊਤ, ਮਾਰੇ ਮਰ ਗਏ ਮੌਤ ਦੇ ਉਣਸੇ ਮੰਗੇ ਪੂਤ। ਜਿੱਥੇ ਹੱਡੀਆਂ ਵੀ ਨਹੀਂ ਉਹਨਾਂ ਦੀ ਪੂਜਾ ਕਰਦਾ ਫਿਰਦਾ। ਕਿੰਨੇ ਆਉਣਾ ਸੀ ਕੋਈ ਨਾ ਆਇਆ। ਉਹ ਲਿਖਿਆ ਕਿ ਨੌਕਾ ਬੀਚ ਦਰਿਆਏ ਜਾ ਬਾਈ, ਬੇੜੀ ਅੱਧ ਵਿਚਕਾਰ ਗਈ, ਉਹਦੀ ਖੂੰਡੀ ਤੇ ਉਹ ਖੱਲੜੀ ਜਿਹੜੀ ਗਲ ਚ ਪਾਈ ਫਿਰਦਾ ਸੀ ਲਾਹ ਕੇ ਦਰਿਆ ਚ ਸੁੱਟੀਆਂ। ਕਹਿਣ ਲੱਗਾ ਲੈ ਪੀਰ ਤੈਨੂੰ ਜਲ ਪ੍ਰਵਾਹ ਕਰ ਦਿੱਤਾ, ਮੈਂ ਗੁਰੂ ਅਰਜਨ ਦੇਵ ਦਾ ਆ ਪਹੁੰਚਿਆ। ਕਹਿਣ ਲੱਗਾ ਦਾਤਾ ਮੈਂ ਤੇ ਡੁੱਬਿਆ ਪਿਆ ਸਾਂ, ਮੈਂ ਤੇ ਆਉਣ ਲਈ ਵੀ ਤਿਆਰ ਨਹੀਂ ਸਾਂ, ਇਹ ਖੂਹ ਵਿੱਚੋਂ ਬਾਂਹ ਫੜ ਕੇ ਆਪੇ ਹੀ ਕੱਢ ਲਿਆ ਜੀ, ਇਸਰਾ ਵੀ ਕਰਦੇ ਹੋ? ਕਹਿਣ ਲੱਗੇ ਜਿਹੜੇ ਮੇਰੇ ਨੇ ਉਹਨਾਂ ਨੂੰ ਕੱਢਣਾ। ਇੱਕ ਸਿਆਣੇ ਬੜਾ ਸੋਹਣਾ ਕਿਹਾ, ਉਹ ਕਹਿੰਦਾ 100 ਭੇਡ ਹੋਵੇ, ਇੱਕ ਗੁਆਚ ਜਾਏ ਨਾ ਚਰਵਾਹਾ 99 ਛੱਡ ਕੇ ਉਹਨੂੰ ਲੱਭਣ ਜਾਂਦਾ ਤੇ ਲੱਭ ਕੇ ਉਹਨੂੰ ਮੋਢੇ ਤੇ ਚੁੱਕ ਕੇ ਲੈ ਆਉਂਦਾ, ਉਹਨੂੰ ਪਤਾ ਮੇਰਾ। ਸਿੱਖ ਕੋਈ ਕਿਤੇ ਵੀ ਗੁਆਚਿਆ ਹੋਵੇ ਗੁਰੂ ਆਪੇ ਲੱਭ ਕੇ ਲੈ ਆਉਂਦਾ ਉਹਦਾ। ਇਹ ਈਸਾ ਨੇ ਤੇ ਭੇਡਾਂ ਹੀ ਆਖੀਆਂ, ਪ੍ਰਮਾਣ ਉਹਨੇ ਦਿੱਤਾ, ਭਾਵ ਉਹ ਹੀ ਹੈ, ਗੁਰੂ ਨੇ ਤੇ ਪੁੱਤਰ ਆਖੇ। ਮੇਰਾ ਬੱਚਾ ਕਿਤੇ ਗੁਆਚਿਆ ਹੋਵੇ, ਭੁੱਲ ਵੀ ਗਿਆ ਹੋਵੇ, ਉਹਨੂੰ ਲੱਭਾਂਗਾ ਨਾ, ਗੁਰੂ ਨੇ ਲੱਭ ਕੇ ਲਿਆਂਦਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਉਹਨਾਂ ਕਿਹਾ ਮਤ ਲੈ ਲੈ, ਜਿਵੇਂ ਕਾਮੀ ਪੁਰਖ ਕਾਮਣੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਜਿਵੇਂ ਧਨ ਚ ਲੀਨ ਹੋਣਾ, ਨਾਮ ਚ ਲੀਨ ਹੋਣਾ ਸਿੱਖ ਲੈ। ਅਸਲ ਚ ਗੱਲ ਉਹ ਹੀ ਹੈ, ਡਾਇਰੈਕਸ਼ਨ ਬਦਲਣੀ, ਰੁਚੀ ਉਹ ਹੀ ਹੈ, ਲੇਕਿਨ ਉਹਨੂੰ ਬਦਲ ਦੇ। ਪਹਿਲੇ ਮੂੰਹ ਸੰਸਾਰ ਵੱਲ ਸੀ, ਹੁਣ ਕਰਤਾਰ ਵੱਲ ਕਰ ਲੈ। ਪਹਿਲੇ ਤ੍ਰਿਸ਼ਨਾ ਸੀ, ਇਹਨੂੰ ਲਿਵ ਬਣਾ ਦੇ ਉਸ ਪਾਸੇ, ਹੱਥ ਤੇ ਉਹ ਹੀ ਨੇ। ਇਹਨਾਂ ਹੱਥਾਂ ਨਾਲ ਪਾਪ ਅਪਰਾਧ ਕਰਦਾ ਸਾਂ, ਡਾਇਰੈਕਸ਼ਨ ਬਦਲ, ਇਹ ਸੇਵਾ ਵਾਲੇ ਪਾਸੇ ਲਾ ਦੇ। ਰਸਨਾ ਨਾਲ ਊਲ ਜਲੂਲ ਬੋਲਦਾ ਸਾਂ, ਹੁਣ ਸਿਮਰਨ ਕਰ, ਬਾਣੀ ਪੜ, ਸ਼ੁਭ ਬੋਲ, ਭਲਾ ਬੋਲ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਲੀਨ ਸੀ ਗੁਰੂ ਨੇ, ਬੰਧਨ ਕੱਟੇ, ਨਾਮ ਵਿੱਚ ਲੀਨ ਕਰ ਦਿੱਤਾ, ਹੁਣ ਉਧਰੋਂ ਟੁੱਟ ਗਿਆ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੁਣ ਪੰਚ ਮਨਾਏ, ਇਹ ਚਿਰਾਂ ਦੇ ਜਿਹੜੇ ਰੁੱਸੇ ਸਨ, ਸਤ ਸੰਤੋਖ ਦਇਆ ਧਰਮ ਤੀਜ, ਇਹਨਾਂ ਨੂੰ ਹੱਥ ਜੋੜ ਕੇ ਮਨਾ ਲਏ ਤੇ ਕਾਮ ਕ੍ਰੋਧ ਰੁੱਸ ਕੇ ਤੁਰ ਗਏ। ਕੰਚ ਪੰਚ ਮਨਾਏ, ਪੰਚ ਰਸਾਏ, ਉਹ ਰੁੱਸ ਗਏ। ਪੰਚ ਵਸਾਏ, ਜਦੋਂ ਇਹ ਗੁਣ ਵਸਾਏ, ਅਵਗਣ ਜਿਹੜੇ ਸਨ ਉਜੜ ਗਏ, ਉਹ ਚਲੇ ਗਏ। ਪੰਚ ਗਵਾਏ, ਇਨ ਬਿਦ ਨਗਰ ਉਠਾ ਮੇਰੇ ਭਾਈ, ਦੁਰਤ ਗਇਆ ਗੁਰ ਗਿਆਨ ਦੜਾਈ। ਬੰਧਨ ਕਾਟ ਸਤਿਗੁਰ ਸਿੱਖ ਕੇ, ਬੰਧਨ ਕਾਟੇ ਗੁਰ ਕਾ ਸਿੱਖ, ਬੇਕਾਰ ਤੇ ਹਾਟੇ। ਬੰਧਨ ਕਾਟ ਮੁਕਤ ਗੁਰ ਕੀਨਾ, ਗੁਰੂ ਨੇ ਮੁਕਤ ਕਰ ਦਿੱਤਾ। ਦੁੱਖ ਸੁੱਖ ਕਰਤ ਜਨਮ ਸੁਣ ਮੂਹਾ, ਪਰ ਇਸ ਪੰਕਤੀ ਵੱਲ ਵੀ ਧਿਆਨ ਦੇਣਾ। ਦੁੱਖ ਸੁੱਖ ਕਰਦਿਆਂ ਪਲ ਪਲ ਜਨਮਦਾ ਰਿਹਾ ਤੇ ਪਲ ਪਲ ਮਰਦਾ ਰਿਹਾ। ਇਹ ਜਨਮ ਮਰਨ ਦਾ ਗੇੜ ਇੱਕ ਹੀ ਨਹੀਂ, ਇਹ ਜਿਹੜਾ ਇੱਥੇ ਹੈ ਨਾ, ਇਹ ਪਲ ਪਲ। ਜਦੋਂ ਦੁੱਖ ਆਇਆ ਕਹਿੰਦਾ ਹਾਏ ਮਰ ਗਿਆ, ਦੁੱਖ ਚ ਮਰਦਾ। ਸੁੱਖ ਆਇਆ ਕਹਿੰਦਾ ਹੁਣ ਸੁੱਖ ਦਾ ਸਾਹ ਆਇਆ, ਹੁਣ ਜੀਉ ਪਏ। ਸੁੱਖ ਆ ਗਿਆ ਤੇ ਜੀਉ ਪਏ, ਦੁੱਖ ਆਇਆ ਤੇ ਮਰ ਗਿਆ। ਕਹਿੰਦੇ ਨੇ ਦੁੱਖ ਵਿੱਚ ਜੰਮਦਾ ਸੁੱਖ ਮਰਦਾ, ਸੁੱਖ ਵਿੱਚ ਜਿਉਂਦਾ। ਇਸੇ ਤਰ੍ਹਾਂ ਹੀ ਕਈ ਜਨਮ ਗੁਜ਼ਰ ਗਏ। ਦੁੱਖ ਸੁੱਖ ਕਰ ਤੇ ਜਨਮ ਸੁਣ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਗੁਰੂ ਨੇ ਕਿਹਾ ਬੜਾ ਭਟਕ ਲਿਆ, ਆਹ ਘੜੀ ਹੁਣ ਆਰਾਮ ਕਰ ਲੈ। ਜਿਵੇਂ ਬੱਚਾ ਇਧਰ ਡਿੱਗ, ਉਧਰ ਚਿੱਕੜ ਚ ਭਾਰੇ, ਉੱਥੇ ਸੱਟ ਲਾ ਲੇ, ਥੱਕਿਆ ਟੁੱਟਾ, ਮਾਂ ਨੂੰ ਹੱਥ ਆ ਕੇ ਕਹਿੰਦੀ ਘੜੀ ਸੌਣ ਲੈ, ਆਹ ਹੁਣ ਆਰਾਮ ਕਰ ਲੈ, ਗੋਦੀ ਚ ਬਿਠਾ ਲੈਂਦੀ ਹੈ, ਥਾਪੜਦੀ ਹੈ। ਗੁਰੂ ਵੀ ਕਹਿੰਦੇ ਨੇ ਬੜਾ ਭਟਕ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਬੜਾ ਖੁਆਰ ਹੋਇਆ, ਆ ਸੰਗਤ ਚ ਬੈਠ, ਮੇਰੀ ਗੋਦੀ ਚ ਬੈਠ, ਘੜੀ ਵਿਸ਼ਰਾਮ ਕਰ ਲੈ, ਆ ਹੁਣ ਆਰਾਮ ਕਰ ਲੈ, ਆਹ ਤੈਨੂੰ ਟਿਕਾਣਾ ਦੇਵਾਂ, ਤੇਰੀ ਭਟਕਣਾ ਮੁੱਕ ਜਾਏ, ਆਹ ਤੈਨੂੰ ਜੋੜਾਂ ਅਕਾਲ ਪੁਰਖ ਨਾਲ ਨਿੱਜ ਘਰ ਵਿੱਚ, ਚਰਨ ਕਮਲ ਗੁਰ ਆਸ਼ਰਮ ਦੀ ਆ। ਰੱਬ ਦੇ ਚਰਨਾਂ ਕਮਲਾਂ ਵਿੱਚ ਆਸ਼ਰਮ ਹੁੰਦਾ ਜਿੱਥੇ ਟਿਕ ਸਕੀਏ। ਘਰ ਕਹਿੰਦੇ ਘਰ ਵਰਗਾ ਆਰਾਮ ਨਹੀਂ, ਉਹ ਗੁਰੂ ਨੇ ਦੇ ਦਿੱਤਾ। ਚਰਨ ਕਮਲ ਗੁਰ ਆਸ਼ਰਮ ਦੀ ਆਖਰੀ ਪੰਕਤੀ ਹੈ, ਅਗਨ ਸਾਗਰ ਬੂਡਤ ਸੰਸਾਰਾ। ਪਾਣੀ ਦੇ ਸਾਗਰਾਂ ਵਿੱਚ ਲੋਕ ਡੁੱਬਦੇ ਵੇਖੇ, ਸੰਸਾਰ ਅੱਗ ਦਾ ਸਾਗਰ। ਰਹਿਰਾਸਵ ਸ਼ਬਦ ਪੜ੍ਹਦੇ ਹੋ, ਤਿੱਤ ਸਰਵਰੜੈ ਪਾਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ। ਪਾਣੀ ਦੀ ਤਾਂ ਅੱਗ ਪੈਦਾ ਕੀਤੀ, ਤ੍ਰਿਸ਼ਨਾ ਦੀ ਅੱਗ, ਬੰਦਾ ਸੜ ਰਿਹਾ, ਜਲ ਰਿਹਾ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆ, ਸੜ ਰਿਹਾ, ਅਗਨ ਸਾਗਰ ਬੂਡਤ ਸੰਸਾਰ, ਅੱਗ ਦੇ ਸਾਗਰ ਵਿੱਚ ਸੰਸਾਰ ਡੁੱਬ ਰਿਹਾ। ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ, ਸਾਹਿਬ ਕਹਿੰਦੇ ਨੇ ਗੁਰੂ ਨੇ ਬਾਂਹ ਫੜ ਕੇ ਕੱਢ ਲਿਆ। ਇੱਕ ਬਚਨ ਹੈ ਬੜਾ ਸੁੰਦਰ, ਉਸ ਗੁਰਮੁਖ ਨੇ ਲਿਖਿਆ, ਉਹ ਕਹਿੰਦੇ ਨੇ ਕਲੂ ਚਾਹੇ ਪਾਪੀ ਡੁੱਬ ਜਾਏ। ਕਲਯੁਗ ਚਾਹੁੰਦਾ ਪਾਪੀ ਡੁੱਬ ਜਾਣ, ਬਾਬਾ ਕਹਿੰਦੇ ਨੇ ਨਹੀਂ, ਪਾਪ ਤੇ ਐਵੇਂ ਭੁੱਲ ਹੋ ਗਈ ਹੈ, ਡੁੱਬਣ ਕਿਉਂ ਦਿਆਂ। ਬਾਬਾ ਚਾਹੇ ਹੁਣ ਪਾਰ ਲੰਘਾਏ, ਬਾਬੇ ਨੇ ਕਿਹਾ ਮੈਂ ਡੁੱਬਣ ਨਹੀਂ ਦੇਣਾ। ਇਹ ਸੱਚ ਜੇ ਜਿਹੜੇ ਮਾਇਆ ਦੇ ਬੇੜੇ ਵਿੱਚ ਬੈਠ ਕੇ ਡੁੱਬ ਗਏ, ਜਿਹੜੇ ਗੁਰੂ ਨਾਨਕ ਦੇਵ ਦੇ ਬੇੜੇ ਚ ਬੈਠ ਕੇ ਉਹ ਤਰ ਗਏ। ਗੁਰੂ ਦਾ ਬੇੜਾ ਹੈ ਨਾਮ ਦਾ ਬੇੜਾ, ਗੁਰੂ ਦਾ ਬੇੜਾ ਹੈ ਸ਼ਬਦ ਦਾ ਬੇੜਾ। ਹੁਣ ਤੁਸੀਂ ਗੁਰੂ ਦੇ ਬੇੜੇ ਚ ਬੈਠੇ ਹੋ, ਸਤਸੰਗ ਦਾ ਬੇੜਾ। ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਦੀਨ ਦਿਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ ਬੇੜਾ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾ ਪੈ। ਇਸ ਬੇੜੇ ਚ ਬੈਠ ਜਾ, ਜਿਹੜਾ ਬੈਠ ਗਿਆ ਉਹ ਪਾਰ ਹੋ ਗਿਆ, ਗੁਰੂ ਬਖਸ਼ਿਸ਼ ਕਰੇ। ਜੇ ਸਾਨੂੰ ਭੁੱਲਿਆਂ ਨੂੰ ਡੁੱਬਦਿਆਂ ਨੂੰ ਉਹਨੇ ਕੱਢ ਕੇ ਬੇੜੇ ਚ ਬਿਠਾ ਲਿਆ, ਇਸ ਬੇੜੇ ਚ ਬੈਠੇ ਰਹੀਏ, ਗੁਰੂ ਸਭ ਦਾ ਨਿਸਤਾਰਾ ਕਰੇ, ਭੁੱਲਾਂ ਦੀ ਖਿਮਾ। ਆਓ ਸਾਰੇ ਰਲ ਕੇ ਜਪੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।